ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪਹਿਲਾ ਕਾਇਆ ਕਾਗਦ ਮਨ ਪਰਵਾਣਾ ਸਿਰ ਕੇ ਲੇਖ ਨਾ ਪੜਾ ਏਆਣਾ ਦਰਗਹ ਘੜੀ ਹੈ ਤੀਨੇ ਲੇਖ ਖੋਟਾ ਕਾਮ ਨਾ ਆਵੇ ਵੇਖ ਕਾਇਆ ਕਾਗਦ ਮਨ ਪਰਵਾਣਾ ਸਿਰ ਕੇ ਲੇਖ ਨਾ ਪੜੈ ਇਆਣਾ ਦਰਗਹ ਘੜੀ ਹੈ ਤੀਨੇ ਲੇਖ ਖੋਟਾ ਕਾਮ ਨਾ ਆਵੇ ਵੇਖ ਨਾਨਕ ਜੇ ਵਿੱਚ ਰੁਪਾ ਹੋਏ ਖਰਾ ਖਰਾ ਆਖੈ ਸਭ ਕੋਏ ਰਹਾਉ ਨਾਨਕ ਜੇ ਵਿੱਚ ਰੁਪਾ ਹੋਏ ਖਰਾ ਖਰਾ ਆਖੈ ਸਭ ਕੋਏ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਆਵਰ ਸਾਹਿਬੇ ਕਮਾਲ ਬਾਰਗਾਹੇ ਇਨਾਇਤ ਕੇ ਮਾਲਕ ਕਲਯੁਗੀ ਜੀਵੋਂ ਕੇ ਉਧਾਰ ਕਰਤਾ ਸਾਹਿਬੇ ਸਹਾਬਾ ਜੋਤ ਰੂਪ ਹਰ ਆਪ ਮਹਿਮਾ ਦੇ ਮਾਲਕ ਧੰਨ ਧੰਨ ਗੁਰੂ ਪਿਤਾ ਸ੍ਰੀ ਗੁਰੂ ਦੇਵ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਨ ਬਰਕਤਮਈ ਕਦਮਾਂ 'ਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਗੁਰੂਦੇਵ ਜੀ ਦੀ ਮਹਾਨ ਇਨਾਇਤ ਦਾ ਸਦਕਾ ਸਾਡੇ ਸਾਰਿਆਂ ਦੇ ਸਿਰ 'ਤੇ ਮਰੰਮਤਮਈ ਰੱਖੇ ਹੱਥ ਦਾ ਸਦਕਾ ਜੀਵਨ ਦਾ ਅੱਜ ਦਾ ਦਿਨ ਵੀ ਪ੍ਰਾਪਤ ਹੋਇਆ ਔਰ ਇਸ ਨਵੇਂ ਦਿਨ ਦੀ ਜੋ ਨਵੇਂ ਜਨਮ ਸਮਾਨ ਹੈ ਸ਼ੁਰੂਆਤ ਕਰਨ ਦਾ ਬਲ ਵੀ ਸਾਹਿਬ ਜੀ ਨੇ ਨਜ਼ਰੇ ਇਨਾਇਤ ਕਰਦਿਆਂ ਅਨੰਤ ਬ੍ਰਹਿਮੰਡਾਂ ਵਿੱਚ ਸਭ ਤੋਂ ਪਵਿੱਤਰ ਅਸਥਾਨ ਰੂਹਾਨੀਅਤ ਦੇ ਮਰਕਜ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਦਾਨ ਕੀਤਾ ਹੈ। ਸਤਿਗੁਰੂ ਜੀ ਦੇ ਦਰੋਂ ਨਿਵਾਜੇ ਹੋਏ ਕੀਰਤਨੀਆਂ ਤੋਂ ਬੜੇ ਪ੍ਰੇਮ ਰਸ ਵਿੱਚ ਸਰਵੱਤਰ ਆਸਾ ਪੂਰਨ ਕਰਨਹਾਰ ਸਾਡਾ ਸੰਗਤੀ ਨਿਤਨੇਮ ਸ੍ਰੀ ਆਸਾ ਕੀ ਵਾਰ ਦੇ ਗਾਇਨ ਆਪਣੇ ਪ੍ਰੇਮ ਸਹਿਤ ਸਰਵਣ ਕੀਤੇ ਨੇ। ਫਿਰ ਸਾਹਿਬ ਜੀ ਦੇ ਦਰ ਤੋਂ ਪ੍ਰਾਪਤ ਹੋਏ ਸਦਾਏ ਬਾਰਗਾਹ ਮੁਬਾਰਕ ਹੁਕਮਨਾਮੇ ਦਾ ਪਾਠ ਸਰਵਣ ਕੀਤਾ ਹੈ। ਕੁਝ ਸਮਾਂ ਹੋਰ ਗੁਰੂਦੇਵ ਜੀ ਦੇ ਇਹਨਾਂ ਅੰਮ੍ਰਿਤਮਈ ਬੋਲਾਂ ਦੀ ਵਿਚਾਰ ਰਾਹੀਂ ਮਨ ਗੁਰੂ ਚਰਨਾਂ ਨਾਲ ਜੁੜ ਸਕੇ, ਇਕਾਗਰਤਾ ਅਦਬ ਅਤੇ आनंद की दात चोली च पै सके। इसलिए जितने माता प्राता हाजरीन हाजरी भर रहे हो, श्री गुरु नानक देव जी दे मुबारक चरण कमलों का ध्यान करद्यां शब्द रूपी कदमां नूं गलवकड़ी करद्यां चरण चुमद्यां आयां, एक बारी फिर तो गुरु फतेह द्वारा सांझ बनाईए। वाहिगुरु जी का खालसा, वाहिगुरु जी की फतेह। अज दे महाबोल तपत माहे ठंड वरतावन वाले सतगुरु, जिन्हां ने सड़दी हुई लोह ते बैठ के भी अपनी अमृत रसना तो अमृत बोल ही उचारण किते ने। कोई सड़दा होया बोल नहीं आख्या, बल्कि आप जी दे कंठ तो ये अमृत बोल सुनाई पेंदे रहे। तेरा किया मीठा लागै, हर नाम पदार्थ नानक मांगै। पट जना ने जिन्हां नूं हिरदे तो सजदा करद्या इन्हां बोलां राहीं अर्चना कीती है कि तरन गगन नव खंड मह ਜੋਤ ਸਵਰੂਪੀ ਰਹੇ ਉਪਰ ਪਣ ਮਥੁਰਾ ਕਛ ਭੇਦ ਨਹੀਂ ਗੁਰ ਅਰਜੁਨ ਪ੍ਰਤੱਖ ਹਰ। ਪੰਜਵੇਂ ਜਾਮੇ ਨੇ ਇਹਨਾਂ ਬੋਲਾਂ ਨੂੰ ਸੰਪਾਦਿਤ ਕਰਦਿਆਂ ਸਾਡੇ ਜੀਵਨ ਵਾਸਤੇ, ਜੀਵਨ ਨੂੰ ਕਿਰਤਾਰਥ ਕਰਨ ਵਾਸਤੇ ਸੰਕਲਿਤ ਕੀਤੇ। ਇਹ ਬੋਲ ਧਨਾਸਰੀ ਰਾਗ ਅੰਦਰ ਮਹਿਮਾ ਦੇ ਮਾਲਕ ਕੌੜਿਆਂ ਰੇਠਿਆਂ ਨੂੰ ਮਿਠਾਸ ਪ੍ਰਦਾਨ ਕਰਨ ਵਾਲੇ ਪਰਮਾਤਮ ਰੂਪ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਡੀ ਝੋਲੀ ਵਿੱਚ ਪਾਏ ਹਨ। ਇਹਨਾਂ ਮਹਾਂਬਚਨਾਂ ਵਿੱਚ ਜੋ ਸੈਂਟਰਲ ਥੀਮ ਹੈ, ਕੇਂਦਰੀ ਵਿਚਾਰ ਹੈ, ਸ਼ਬਦ ਦਾ ਭਾਵ, ਨਾਨਕ ਜੇ ਵਿੱਚ ਰੁੱਪਾ ਹੋਏ ਖਰਾ ਖਰਾ ਆਖੇ ਸਭ ਕੋਏ। ਇਸ ਪਾਵਨ ਸ਼ਬਦ ਦੇ ਮਰਕਜ਼ੀ ਬੋਲ ਹਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਫੁਰਮਾਨ। ਕਹਿੰਦੇ ਨੇ ਦੇਖਣ ਨੂੰ ਜੇ ਕਰੰਸੀ ਸੋਹਣੀ ਬਣੀ ਹੋਈ ਦਿਖਾਈ ਪਵੇ, ਪੁਰਾਣੇ ਸਮੇਂ ਵਿੱਚ ਵੱਖ ਵੱਖ ਦੇਸ਼ਾਂ ਦੀਆਂ ਵੱਖ ਵੱਖ ਕਰੰਸੀਆਂ ਸਨ। ਕਿਸੇ ਕਰੰਸੀ ਦਾ ਨਾਮ ਦਿਨਾਰ ਹੈ, ਦਿਰਮ ਹੈ, ਰਿਆਲ ਆਦਿਕ ਅੱਜ ਵੀ ਮੌਜੂਦ ਨੇ। ਜੈਸੇ ਸਲਤਨਤ ਓਮਾਨ ਦੀ ਕਰੰਸੀ ਰਿਆਲ ਹੈ ਔਰ ਬੜੀ ਵੱਡੀ ਵੈਲਿਊ ਹੈ ਇਸ ਦੀ ਸੰਸਾਰ ਦੀਆਂ ਕਰੰਸੀਆਂ ਵਿੱਚ। ਇੰਗਲੈਂਡ ਦੀ ਸਟਰਲਿੰਗ ਪਾਉਂਡ ਕਰੰਸੀ ਹੈ। ਇਸ ਢੰਗ ਦੇ ਨਾਲ ਬਹੁਤ ਸਾਰੇ ਦੇਸ਼ਾਂ ਦੀ ਕਰੰਸੀ ਦਾ ਨਾਮ ਡਾਲਰ ਹੈ, ਕੈਨੇਡਾ ਹੈ, ਅਮੈਰੀਕਾ, ਆਸਟ੍ਰੇਲੀਆ ਆਦਿ ਡਾਲਰ ਵਿੱਚ ਕਰੰਸੀ ਚੱਲ ਰਹੀ ਹੈ। ਪੁਰਾਣੇ ਸਮਿਆਂ 'ਚ ਸਾਡੇ ਦੇਸ਼ ਵਿੱਚ ਇਸ ਨੂੰ ਸਵਰਨ ਮੁਦਰਾ ਜਾਂ ਰਜਤਪਣ ਵੀ ਕਹਿੰਦੇ ਸਨ, ਰਜਤਪਣ। ਸਵਰਨ ਮੁਦਰਾ ਤੋਂ ਭਾਵ ਸੋਨੇ ਦੀ ਕਰੰਸੀ, ਸੋਨੇ ਦੀ ਮੋਹਰ ਵੀ ਜਿਸ ਨੂੰ ਆਖਿਆ ਜਾਂਦਾ ਸੀ। ਰਜਤਪਣ ਭਾਵ ਚਾਂਦੀ ਦਾ ਰੁਪਿਆ, ਚਾਂਦੀ ਦਾ ਸਿੱਕਾ ਵੀ ਚੱਲਦਾ ਰਿਹਾ। ਇਸ ਤਰ੍ਹਾਂ ਹੋਰ ਅਰਬ ਮੁਲਕਾਂ ਵਿੱਚ ਅਸ਼ਰਫੀਆਂ ਵੀ ਚੱਲਦੀਆਂ ਰਹੀਆਂ, ਵੱਖ ਵੱਖ ਕਰੰਸੀਆਂ ਦੇ ਨਾਮ ਨੇ। ਨਾਲ ਹੀ ਇਹ ਸਿਆਮ, ਥਾਈਲੈਂਡ, ਉੱਥੇ ਬਾਟ ਕਰੰਸੀ ਦਾ ਨਾਮ ਹੈ। ਇਸੇ ਤਰ੍ਹਾਂ ਜਾਪਾਨੀ ਯੈਨ ਹੈ, ਹੋਰ ਇਤਿਹਾਸਿਕ ਕਰੰਸੀਆਂ ਨੇ। ਪਾਕਿਸਤਾਨ, ਬੰਗਲਾਦੇਸ਼, ਭਾਰਤ, ਇਤਿਹਾਸਕ ਮੁਲਕਾਂ ਵਿੱਚ ਇਸ ਨੂੰ ਅੱਜ ਵੀ ਰੁਪਿਆ ਆਖਿਆ ਜਾਂਦਾ ਹੈ, ਰੁਪਿਆ ਕਿਹਾ ਜਾਂਦਾ ਹੈ। ਰੁਪਏ ਤੋਂ ਭਾਵ ਜੋ ਚਾਂਦੀ ਦਾ ਸਿੱਕਾ ਹੈ, ਮਹਾਰਾਜ ਜੀ ਦੇ ਬੋਲ ਨੇ, ਭਾਵੇਂ ਕਿਸੇ ਦੇਸ਼ ਦੀ ਕਰੰਸੀ ਹੋਵੇ। ਅੱਜ ਕੱਲ੍ਹ ਤਾਂ ਪੇਪਰ ਕਰੰਸੀ ਹੈ, ਸਭ ਜਗ੍ਹਾ ਕਾਗਜ਼ੀ ਬਿੱਲ ਚੱਲਦੇ ਨੇ, ਨੋਟ ਚੱਲਦੇ ਨੇ। ਸਾਡੇ ਦੇਸ਼ ਵਿੱਚ ਉਸ ਕਾਗਜ਼ੀ ਕਰੰਸੀ 'ਤੇ ਵੀ ਇੱਕ ਛੋਟੀ ਜਿਹੀ ਤਾਰ ਹੁੰਦੀ ਹੈ, ਜਿਸ ਵਿੱਚ RBI ਲਿਖਿਆ ਹੁੰਦਾ ਹੈ। ਜੇ ਉਹ ਨਾ ਹੋਵੇ ਤਾਂ ਸਾਰੇ ਨੋਟ ਦੀ ਭਾਵੇਂ 2000 ਦਾ ਹੋਵੇ, ਉਸਦੀ ਵੈਲਿਊ ਨਿੱਲ ਹੋ ਜਾਵੇਗੀ, ਕੱਖ ਵੈਲਿਊ ਨਹੀਂ ਰਹੇਗੀ, ਉਸਦਾ ਕੁਛ ਵੀ ਖਰੀਦਿਆ ਨਹੀਂ ਜਾ ਸਕਦਾ। ਬਾਜ਼ਾਰ ਵਿੱਚ ਬੱਚੇ ਕੁਝ ਖੇਡਣ ਵਾਸਤੇ ਕਰੰਸੀਆਂ ਲੈ ਆਉਂਦੇ ਨੇ, ਨੋਟ ਛਪੇ ਹੋਏ ਨੇ, ਹੈ ਨਕਲੀ ਵੈਲਿਊ, ਕੱਖ ਵੀ ਨਹੀਂ। ਮਹਾਰਾਜ ਕਹਿੰਦੇ ਜਿੱਥੇ ਕਰੰਸੀ ਮਨੁੱਖ ਨੂੰ ਚਾਹੀਦੀ ਹੈ, ਲੋੜ ਹੈ ਵਰਤਣ ਵਾਸਤੇ, ਪਰ ਨਾਲ ਖਰੀ ਕਰੰਸੀ ਚਾਹੀਦੀ ਹੈ। ਖੋਟੇ ਦਾ ਮੁੱਲ ਨਹੀਂ ਕੋਈ ਪੈ ਸਕਦਾ, ਖੋਟੇ ਨੂੰ ਕੋਈ ਪ੍ਰਵਾਨ ਨਹੀਂ ਕਰਦਾ। ਬੜੇ ਮਹਾਂਬੋਲ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ, ਕਹਿਣ ਦਾ ਅੰਦਾਜ਼ ਨਿਰਾਲਾ ਹੈ ਸਾਹਿਬ ਜੀ ਦਾ। ਫਿਰ ਹਰ ਗੱਲ ਮੁਸਕਰਾ ਕੇ ਕਹਿੰਦੇ ਨੇ, ਮਜ਼ਾਲ ਹੈ ਗੁਰੂ ਨਾਨਕ ਦੇ ਮਹਾਰਾਜ ਜੀ ਦੇ 10 ਜਾਮਿਆਂ ਨੂੰ ਪੜ੍ਹੀਏ, ਤੁਹਾਨੂੰ ਕਿਧਰੇ ਵੀ ਐਸਾ ਦਿਖਾਈ ਨਹੀਂ ਪਵੇਗਾ ਬਈ ਸਤਿਗੁਰੂ ਜੀ ਨੇ ਕੋਈ ਗੱਲ ਆਖੀ ਹੋਵੇ ਅਤੇ ਮੱਥੇ 'ਤੇ ਵੱਟ ਪਾ ਕੇ ਆਖੀ ਹੋਵੇ, ਮੱਥੇ 'ਤੇ ਤਿਉੜੀਆਂ ਪਾ ਕੇ ਆਖੀ ਹੋਵੇ। ਜੋ ਕੁਝ ਵੀ ਆਖਿਆ ਹੈ ਸਾਹਿਬ ਨੇ ਮੁਸਕਰਾ ਕੇ ਹੀ ਆਖਿਆ। ਮੈਦਾਨੇ ਜੰਗ ਵਿੱਚ ਵੀ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਇਹ ਜ਼ਿਆਦਾ ਦੂਰ ਨਹੀਂ ਹੈ, ਨਾਲ ਹੀ ਹੈ ਕਰਤਾਰਪੁਰ, ਉੱਥੇ ਪੈਂਦੇ ਖਾਨ ਦੀ ਕਬਰ ਅੱਜ ਵੀ ਮੌਜੂਦ ਹੈ। ਪਿੱਛੇ ਜੇ ਕਰਤਾਰਪੁਰ ਦੀਆਂ ਸੰਗਤਾਂ ਨੇ ਧੰਨ ਧੰਨ ਸ੍ਰੀ ਮਾਤ ਗੁਜਰੀ ਸਾਹਿਬਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 27 ਦੇ ਮਹੀਨੇ 29 ਨੂੰ ਉੱਥੇ ਆਨੰਦ ਕਾਰਜ ਦਿਹਾੜਾ ਮਨਾਇਆ ਜਾਂਦਾ। ਸਹੁਰੇ ਇਲਾਕੇ ਦੀਆਂ ਸੰਗਤਾਂ ਪਹੁੰਚਦੀਆਂ ਨੇ ਔਰ ਮੈਂ ਦੇਖ ਕੇ ਆਨੰਦਿਤ ਹੋਇਆ। ਮਿਠਿਆਈਆਂ ਦੇ ਪਦਾਰਥਾਂ ਦੇ ਕੋਠੇ ਬਰਾਬਰ ਢੇਰ ਲੱਗੇ ਹੋਏ ਨੇ ਅਤੇ ਮੈਂ ਉੱਥੇ ਮੁਖੀ ਸੱਜਣਾਂ ਨੂੰ ਪੁੱਛ ਲਿਆ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੀ ਉੱਥੇ ਪਧਾਰੇ ਹੋਏ ਸਨ, ਹੋਰ ਵੀ ਵੱਡੀਆਂ ਵੱਡੀਆਂ ਧਾਰਮਿਕ ਸਮਾਜਿਕ ਹਸਤੀਆਂ ਉੱਥੇ ਪਹੁੰਚੀਆਂ ਸਨ। ਦਾਸ ਨੂੰ ਵੀ ਪ੍ਰਬੰਧਕਾਂ ਨੇ ਕਥਾ ਦੀ ਸੇਵਾ ਲਈ ਉੱਥੇ ਮੌਕਾ ਪ੍ਰਦਾਨ ਕੀਤਾ ਸੀ ਅਤੇ ਮੈਂ ਉਹਨਾਂ ਨੂੰ ਪੁੱਛ ਲਿਆ, ਮੈਂ ਕਿ ਇਤਨੇ ਵੱਡੇ ਵੱਡੇ ਮਠਿਆਈਆਂ ਦੇ ਢੇਰ ਲੱਗੇ ਹੋਏ ਨੇ? ਮੈਨੂੰ ਕਹਿਣ ਲੱਗੇ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ, ਧੰਨ ਧੰਨ ਮਾਤ ਗੁਜਰੀ ਸਾਹਿਬ ਜੀ ਦਾ ਵਿਆਹ ਸਮਾਗਮ ਮਨਾਉਂਦੇ ਪਏ ਹਾਂ ਅਤੇ ਜਿਤਨੀਆਂ ਸੰਗਤਾਂ ਆਉਣਗੀਆਂ ਸਾਰਿਆਂ ਨੂੰ ਮਠਿਆਈ ਦੇ ਕੇ ਭੇਜਣਾ ਹੈ, ਮਿਠਿਆਈਆਂ ਦੇ ਡੱਬੇ ਨਾਲ ਘਰ ਦੇ ਕੇ ਭੇਜਣਾ। ਇਹ ਸਿੱਖ ਦੀ ਸ਼ਰਧਾ ਹੈ, ਅਕੀਦਤ ਹੈ, ਗੁਰੂ ਦੇ ਚਰਨਾਂ ਨਾਲ ਜੁੜਦਿਆਂ ਹੋਇਆਂ ਸੇਵਾ ਕਰਨਾ, ਸਨਮਾਨ ਕਰਨਾ ਅਤੇ ਝੁਕੇ ਰਹਿਣਾ ਸਿੱਖ ਦਾ ਭਰੋਸਾ ਅਕੀਦਤ ਹੈ, ਉਸਦੀ ਜੀਵਨ ਜੁਗਤ ਹੈ। ਮੈਂ ਅਰਜ਼ ਕਰਨਾ ਚਾਹੁੰਦਾ ਹਾਂ, ਉੱਥੇ ਤੁਸੀਂ ਦੇਖੋਗੇ ਪੈਂਦੇ ਖਾਨ ਦੀ ਕਬਰ ਵੀ ਬਣੀ ਹੋਈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦ ਇਸ ਜੰਗ ਵਿੱਚ ਸਨ, ਕਰਤਾਰਪੁਰ ਦੀ ਜੰਗ ਵਿੱਚ, ਪੈਂਦੇ ਖਾਨ ਨੇ 3 ਵਾਰ ਸਤਿਗੁਰੂ ਪਾਤਸ਼ਾਹ ਜੀ 'ਤੇ ਕੀਤੇ ਸਨ। ਅਕਸਰ ਭਲਾਈ ਅਤੇ ਬੁਰਾਈ ਵਾਰ ਕਰਦੀ ਰਹਿੰਦੀ ਹੈ, ਇਹ ਇੱਕ ਵਾਰੀ ਖਤਮ ਨਹੀਂ ਆਉਂਦਾ, ਇਹ ਸੰਸਾਰ ਦੀ ਮੌਜੂਦਗੀ ਤੱਕ ਚੱਲਦਾ ਹੈ। ਜਦ ਤੱਕ ਸੰਸਾਰ ਰਹੇਗਾ, ਬੁਰਾਈ ਅੱਛਾਈ 'ਤੇ ਵਾਰ ਕਰਦੀ ਰਹੇ। ਪਰ ਇੱਕ ਗੱਲ ਹੋਰ ਵੀ ਹੈ, ਬੁਰਾਈ ਦੀ ਪੇਸ਼ ਕੋਈ ਨਹੀਂ ਜਾਂਦੀ, ਬੁਰਾਈ ਮਿਟ ਜਾਂਦੀ ਹੈ ਤੇ ਸੱਚਾਈ ਸਦਾ ਹੀ ਰਹਿੰਦੀ ਹੈ। ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ। ਪੈਂਦੇ ਖਾਣ ਹੀ ਮਿਟ ਗਿਆ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੇ ਅੱਜ ਵੀ ਮੌਜੂਦ ਨੇ, ਉਹਨਾਂ ਦਾ ਤਖਤ ਮੌਜੂਦ ਹੈ, ਉਹਨਾਂ ਦੀ ਵਿਚਾਰਧਾਰਾ ਮੌਜੂਦ ਹੈ, ਉਹਨਾਂ ਦੀ ਦਰਸਾਈ ਹੋਈ ਜੀਵਨ ਜੁਗਤ ਮੌਜੂਦ ਹੈ। ਮੈਂ ਕਹਿਣਾ ਇਹ ਚਾਹੁੰਦਾ ਹਾਂ, ਆਪ ਜੀ ਦੇ ਚਰਨ ਕਮਲਾਂ 'ਚ ਗੁਜ਼ਾਰਿਸ਼ ਇਹ ਕਰਨੀ ਚਾਹੁੰਦਾ ਹਾਂ ਕਿ ਮੈਦਾਨੇ ਜੰਗ ਵਿੱਚ ਵੀ ਸਤਿਗੁਰੂ ਮੁਸਕਰਾ ਕੇ ਹੀ ਗੱਲ ਕਰਦੇ ਰਹੇ, ਮੱਥੇ ਵੱਟ ਪਾ ਕੇ ਗੱਲ ਨਹੀਂ ਕੀਤੀ। ਇਹ ਜੀਵਨ ਹੈ ਪਰ ਉਹਨਾਂ ਨੂੰ ਮਿਲਦਾ ਹੈ ਜਿਨ੍ਹਾਂ ਦਾ ਜੀਵਨ ਗੁਰੂ ਦੀ ਮਰਿਆਦਾ ਅਨੁਸਾਰ ਖਰਾ ਹੈਗਾ, ਖੋਟਾਪਨ ਨਹੀਂ। ਖੋਟੇ ਅਤੇ ਖਰੇ ਸਿੱਕੇ ਦੀ ਪਛਾਣ ਹੀ ਇਹ ਹੁੰਦੀ ਹੈ। ਵੈਸੇ ਖੋਟਾ ਖਰੇ ਵਰਗਾ ਹੀ ਦਿਖਾਈ ਪੈਂਦਾ, ਬਾਹਰੋਂ ਸਰਸਰੀ ਨਜ਼ਰ ਨਾਲ ਦੇਖੋਗੇ ਨਾ ਅਤੇ ਖੋਟਾ ਹੈ ਕਿ ਖਰਾ ਹੈ ਇਹ ਪਤਾ ਨਹੀਂ ਚੱਲ ਸਕੇਗਾ। ਪਛਾਣ ਕਰਨੀ ਔਖੀ ਹੋ ਜਾਏਗੀ। ਪੁਰਾਣੇ ਜ਼ਮਾਨੇ ਵਿੱਚ ਪਛਾਣ ਇਹ ਸੀ ਬਈ ਦੇਖਦੇ ਸਨ ਇਹਦੇ ਵਿੱਚ ਚਾਂਦੀ ਧਾਤੂ ਹੈਗੀ ਹੈ ਕਿ ਨਹੀਂ ਹੈਗੀ, ਜੇ ਉਹ ਹੋਵੇ ਤਾਂ ਫਿਰ ਸਾਰੇ ਮੰਨ ਜਾਂਦੇ ਨੇ ਬਈ ਇਹ ਖਰਾ ਹੈ। ਮਹਾਰਾਜ ਜੀ ਕਹਿੰਦੇ ਨੇ ਮਨੁੱਖ ਦੇ ਜੀਵਨ ਦੀ ਵੀ ਪਛਾਣ ਹੁੰਦੀ ਹੈ, ਖੋਟੇ ਖਰੇ ਪਰਖੀਆਂ ਸਾਹਿਬ ਕਹਿ ਦੀਵਾਨ। ਖਰੇ ਪਰਖ ਖਜ਼ਾਨੇ ਪਾਈਆਂ, ਖੋਟੇ ਸੱਟੀਆਂ ਬਾਰ ਬਾਰ, ਖੋਟਿਆਂ ਨੂੰ ਥਾਂ ਨਹੀਂ ਮਿਲਦੀ, ਖਰਿਆਂ ਨੂੰ ਪ੍ਰਭੂ ਵਿੱਚ ਲੀਨਤਾ ਨਸੀਬ ਹੋ ਜਾਂਦੀ। ਬੜੇ ਮਹਾਂ ਬੋਲ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ, ਨਾਨਕ ਜੇ ਵਿੱਚ ਰੂਪਾ ਹੋਏ ਖਰਾ ਖਰਾ ਆਖੇ ਸਭ ਕੋਏ। ਜੇ ਜੀਵਨ ਦੀ ਕਣੀ ਹੈ ਫਿਰ ਉਹ ਖਰਾ ਹੀ ਅਖਵਾਏਗਾ, ਖੋਟਾ ਨਹੀਂ ਅਖਵਾਏਗਾ। ਸਿਆਣੇ ਮਨੁੱਖ ਪਰਖ ਲੈਂਦੇ ਨੇ, ਉਗੜ ਗਿਆ ਜੈਸੇ ਖੋਟਾ ਢੱਬੂਆ, ਨਜ਼ਰ ਸਰਾਫਾਂ ਆਇਆ। ਮਹਾਰਾਜ ਜੀ ਦੇ ਬੋਲ ਨੇ, ਸਰਾਫ ਨੂੰ ਪਤਾ ਚੱਲ ਜਾਂਦਾ ਬਈ ਇਹ ਢੱਬੂਆ ਖੋਟਾ ਹੈ ਕਿ ਖਰਾ ਹੈ, ਸਮਝ ਆ ਜਾਂਦੀ ਹੈ, ਕਸਵੱਟੀ ਹੈ ਉਹਨਾਂ ਦੇ ਕੋਲ। ਸਤਿਗੁਰੂ ਮਹਾਰਾਜ ਜੀ ਨੇ ਕੁਝ ਵਿਸ਼ੇਸ਼ ਪਦਵੀਆਂ ਦਾ ਵੀ ਜ਼ਿਕਰ ਕੀਤਾ, ਵਿਸ਼ੇਸ਼ ਮੰਨੀਆਂ ਪਰਮੰਨੀਆਂ ਪਦਵੀਆਂ ਦਾ ਜ਼ਿਕਰ ਇਸ ਸ਼ਬਦ ਵਿੱਚ ਕੀਤਾ ਹੈ ਸਾਹਿਬ ਨੇ। ਆਪ ਲੜੀਵਾਰ ਇਸ ਨੂੰ ਸਰਵਣ ਕਰੋਗੇ। ਬੜੇ ਮਹਾਂਬੋਲ ਨੇ ਗੁਰੂ ਨਾਨਕ ਪਾਤਸ਼ਾਹ ਗਰੀਬ ਨਵਾਜ ਸਾਹਿਬ ਜੀਆਂ ਦੇ, ਇਹਨਾਂ ਦਾ ਲੜੀਵਾਰ ਪਾਠ ਸਰਵਣ ਕਰੀਏ ਅਤੇ ਅਰਥ ਸਰਵਣ ਕਰੀਏ। ਪੇਸ਼ਤਰ ਇੱਕ ਦਫ਼ਾ ਸਾਰੇ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਚਰਨ ਕਮਲਾਂ 'ਤੇ ਸਜਦਾ ਕਰਦਿਆਂ ਆਖੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਇੱਕ ਵਾਰੀ ਫਿਰ ਆਖੋ ਜੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਇੱਧਰ ਪੂਰਬ ਦੇਸ਼ ਵਿੱਚ ਸਾਹਿਬ ਯਾਤਰਾ ਕਰਦੇ ਪਏ ਸਨ ਅਤੇ ਉੱਥੇ ਸੌ ਸੁਹਾਗਣ ਦਾ ਤੁਸੀਂ ਜ਼ਿਕਰ ਸੁਣਿਆ ਹੋਵੇਗਾ, ਉਸਨੇ ਸਾਰੀ ਦੁਨੀਆ 'ਚ ਫੈਲਾ ਰੱਖਿਆ ਸੀ। ਲਾਗੇ ਲਾਗੇ ਦੇ ਲੋਕ ਉਸਨੂੰ ਰੱਬ ਵਰਗਾ ਮੰਨਦੇ ਸਨ, ਉਹਨੂੰ ਜਾਦੂਗਰਨੀ ਵੀ ਕਹਿੰਦੇ ਸਨ। ਅਤੇ ਨਾ ਉਸਨੇ ਰੱਖਿਆ ਹੋਇਆ ਸੀ ਨੂਰ ਸ਼ਾਹ, ਬੜੇ ਉਸਦੇ ਮੁਰੀਦ ਬਣੇ ਹੋਏ ਸਨ। ਇੱਕ ਬੇਨਤੀ ਮੈਂ ਜ਼ਿਕਰ ਸਾਂਝਾ ਕਰਨ ਤੋਂ ਪੇਸ਼ਤਰ ਹੋਰ ਆਪ ਜੀ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ ਬਈ ਮੇਰਾ ਕਿਸੇ ਵਿਸ਼ੇਸ਼ ਫਿਰਕੇ ਤੋਂ ਕੋਈ ਮਤਲਬ ਨਹੀਂ ਜਾਂ ਕਿਸੇ ਵਿਸ਼ੇਸ਼ ਸੰਪਰਦਾ ਤੋਂ ਕੋਈ ਮਤਲਬ ਨਹੀਂ ਹੈ, ਕਿਸੇ ਵਿਸ਼ੇਸ਼ ਧਾਰਮਿਕ ਫਿਰਕੇ ਤੋਂ ਮਤਲਬ ਨਹੀਂ ਹੈ। ਮੈਂ ਸਿਰਫ ਉਦਾਹਰਣ ਦੇ ਤੌਰ 'ਤੇ ਜੋ ਸਤਿਗੁਰੂ ਜੀ ਦਾ ਸ਼ਬਦ ਹੈ ਉਹ ਆਪ ਨਾਲ ਖੋਲ੍ਹਣਾ ਚਾਹੁੰਦਾ। ਬੜੇ ਲੋਕ ਇਕੱਠੇ ਹੋਏ ਸਨ, ਸਾਲ 'ਚ 5-7 ਵਾਰੀ ਉਹ ਵੱਡੇ ਸਮਾਗਮ ਰਚ ਕੇ ਵੱਡੇ ਇਕੱਠ ਕਰਕੇ ਅਤੇ ਲੋਕਾਂ ਨੂੰ ਹੱਥ ਦੀ ਸਫਾਈ ਜਾਦੂ ਦਿਖਾਉਂਦੀ ਸੀ ਅਤੇ ਲੋਕ ਉਸਨੂੰ ਰਹਿਬਰ ਸਮਝ ਕੇ ਪੂਜਦੇ ਸਨ ਬਈ ਇਹ ਸਾਡੀ ਦੇਵੀ ਹੈ, ਇਹ ਸਾਡੀ ਰਹਿਬਰ ਹੈ, ਇਸ ਵਰਗਾ ਹੋਰ ਕੋਈ ਨਹੀਂ, ਇਹ ਸਾਡੇ ਲੋਕ ਪ੍ਰਲੋਕ ਦੀ ਮਾਲਕ ਹੈ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਇਸ ਕੋਲ ਪਹੁੰਚੇ ਸਨ। ਇਹ ਐਸਾ ਮਹਾਨ ਦਰਿਆ ਹੈ ਜੋ ਘਰ ਘਰ ਜਾ ਕੇ ਵਗਿਆ ਔਰ ਕਈਆਂ ਠੱਗਾਂ ਨੂੰ ਸੱਜਣ ਬਣਾਇਆ, ਕਈ ਚੋਰ ਭੂਮੀਆਂ ਵਰਗਿਆਂ ਨੂੰ ਸੰਤ ਬਣਾਇਆ ਗੁਰੂ ਨਾਨਕ ਦੇਵ ਜੀ, ਜਿਨ੍ਹਾਂ ਨੇ ਉਹਨਾਂ ਦੇ ਜੀਵਨ ਦੀ ਬਰਕਤ ਨੂੰ ਪ੍ਰਵਾਨ ਕੀਤਾ, ਜਿਨ੍ਹਾਂ ਨੇ ਉਹਨਾਂ ਦੇ ਪਾਵਨ ਸੰਦੇਸ਼ ਅਤੇ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਥਾਂ ਦਿੱਤੀ, ਉਹ ਚੋਰ ਨਾ ਰਹਿ ਗਏ, ਸੰਤ ਬਣ ਗਏ। ਕੌਡੇ ਨੂੰ ਦੁਨੀਆ ਰਾਕਸ਼ਸੀ ਕਹਿੰਦੀ ਸੀ, ਪਰ ਗੁਰੂ ਨਾਨਕ ਦੀ ਕਦਮ ਬੋਸੀ ਸਦਕਾ ਉਸ ਨੂੰ ਗੁਰਮੁਖਾਂ ਵਾਲਾ ਜੀਵਨ ਪ੍ਰਾਪਤ ਹੋਇਆ। ਸਤਿਗੁਰੂ ਜੀ ਨੇ ਬਾਹਰੋਂ ਹੀ ਕੌੜੇ ਰੇਠੇ ਮਿੱਠੇ ਨਹੀਂ ਕੀਤੇ, ਅੰਦਰੋਂ ਵੀ ਖੁਟਿਆਈ ਨਾਲ ਭਰੇ ਹੋਏ ਹਿਰਦਿਆਂ ਨੂੰ ਖਰੇਪਨ ਨਾਲ ਭਰ ਦਿੱਤਾ ਸੀ। ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਸਮਝਾਉਣਾ ਕੀਤਾ, ਕਿਹਾ ਦੇਖ ਜੋ ਤੂੰ ਕਰਦੀ ਪਈ ਹੈ ਇਹ ਤੇਰੇ ਆਪਣੇ ਲਈ ਵੀ ਧੋਖਾ ਹੈ ਅਤੇ ਜਗਤ ਨਾਲ ਵੀ ਧੋਖਾ ਹੈ। ਮਨੁੱਖ ਕਈ ਦਫ਼ਾ ਸੋਚਦਾ ਵੀ ਸ਼ਾਇਦ ਮੈਂ ਦੂਜੇ ਨਾਲ ਛਲ ਕਰ ਲਿਆ, ਦੂਜੇ ਨੂੰ ਧੋਖਾ ਦੇ ਦਿੱਤਾ, ਪਰ ਕੌਣ ਦੱਸੇ ਪੁਰਖਾ ਤੂੰ ਆਪਣੇ ਨਾਲ ਹੀ ਧੋਖਾ ਕਰਦਾ ਪਿਆ, ਆਪਣੇ ਜੀਵਨ ਨੂੰ ਹੀ ਤੂੰ ਨਿਵਾਣ ਵਾਲੇ ਪਾਸੇ ਲੈ ਕੇ ਜਾ ਰਿਹਾ। ਮਹਾਰਾਜ ਨੇ ਸਮਝਾਇਆ, ਆਖਿਆ ਇਹ ਜੋ ਤੂੰ ਕਰਦੀ ਪਈ ਹੈ ਨਾ ਇਹ ਆਪਣੇ ਨਾਲ ਵੀ ਧੋਖਾ ਹੈ ਅਤੇ ਲੋਕਾਂ ਨਾਲ ਵੀ ਧੋਖਾ ਹੈ, ਹੁਣ ਵੀ ਤੁਹਾਨੂੰ ਬੜੇ ਮਿਲ ਜਾਣਗੇ ਧੋਖਾ ਕਰਨ ਵਾਲੇ ਜਿਹੜੇ ਆਪਣੇ ਆਪ ਨੂੰ ਭਗਵਾਨ ਅਖਵਾਉਂਦੇ ਨੇ, ਮੈਂ ਭਗਵਾਨ ਹਾਂ, ਮੈਂ ਪਰਮਾਤਮਾ ਹਾਂ। ਬਹੁਤ ਸਾਰੇ ਤੇ ਭਗਵਾਨ ਅਖਵਾਉਣ ਵਾਲੇ ਗੁਜ਼ਰ ਗਏ ਨੇ, ਕੁਝ ਜੇਲ੍ਹਾਂ 'ਚ ਬੈਠੇ ਨੇ ਅਤੇ ਕੁਝ ਹਾਲੇ ਵੀ ਅਖਵਾਈ ਜਾ ਰਹੇ ਨੇ। ਕੋਈ ਵਿਰਲਾ ਵਿਰਲਾ ਮਨੁੱਖ ਹੁੰਦਾ ਹੈ ਜਿਹੜਾ ਆਖੇ ਮੈਂ ਕੁਛ ਵੀ ਨਹੀਂ, ਪਰਮਾਤਮਾ ਸਭ ਕੁਝ ਹੈ, ਇਹ ਖਰਾਪਨ ਹੈ, ਇਹ ਅਸਲੀਅਤ ਹੈ। ਆਖੀ ਗੱਲ ਕਿੱਸਾ ਮਹਾਰਾਜ ਦੇ ਚਰਨਾਂ ਤੇ ਢਹਿ ਪਈ, ਆਖਿਆ ਮੈਂ ਅਤਿਅੰਤ ਗੁਨਾਹਗਾਰ ਹਾਂ ਤੇ ਤੁਸੀਂ ਮੈਨੂੰ ਬਖਸ਼ ਲਵੋ, ਤੁਸੀਂ ਨਿਰੰਕਾਰ ਸਰੂਪ ਹੋ। ਬਾਹਰ ਬੜੇ ਲੋਕ ਇਕੱਠੇ ਹੋਏ ਸਨ ਤਮਾਸ਼ਾ ਦੇਖਣ ਵਾਲੇ, ਇਹ ਸੰਸਾਰ ਤੇ ਚੱਲਦਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਚਨ ਨੇ ਭਗਤ ਐਸਾ ਨਹੀਂ ਕਰਦੇ, ਅੰਦਰੋਂ ਕੁਝ ਹੋਰ ਹੋਵੇ ਬਾਹਰੋਂ ਕੁਝ ਹੋਰ ਹੋਵੇ ਖੋਟਾਪਨ ਹੈ, ਤੇ ਐਸੇ ਖੋਟੇਪਨ ਦਾ ਪ੍ਰਗਟਾਵਾ ਭਗਤ ਨਹੀਂ ਕਰਦੇ। ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਦੇ ਅੰਮ੍ਰਿਤ ਲਬਰੇਜ਼ ਬੋਲ ਨੇ, ਜਿਨ੍ਹਾਂ ਚ ਆਪ ਫੁਰਮਾਨ ਕਰਦੇ ਨੇ, ਨਾਟਕ ਚੇਟਕ ਕੀਏ ਕੁਕਾਜਾ ਪ੍ਰਭ ਲੋਕਨ ਕਹਿ ਆਵਤ ਲਾਜਾ। ਉਹ ਲਾਜ ਮਹਿਸੂਸ ਕਰਦੇ ਨੇ ਮੈਂ ਕੀ ਕਰਦਾ ਪਿਆ। ਮਹਾਰਾਜ ਨੇ ਸਮਝਾਇਆ, ਲੋਕ ਬਾਹਰ ਇਕੱਠੇ ਹੋਏ ਸਨ, ਮੰਚ ਵੱਡਾ ਬਣਿਆ ਹੋਇਆ ਸੀ ਜਿੱਥੇ ਉਸਨੇ ਆਪਣੇ ਕਲਾ ਦਾ ਮੁਜ਼ਾਹਰਾ ਕਰਨਾ ਸੀ, ਅਤੇ ਉਸਦੇ ਝੋਲੀ ਚੁੱਕ ਆ ਕੇ ਕਹਿਣ ਲੱਗੇ ਵੀ ਸ਼ਾਹ ਜੀ ਲੋਕ ਬਾਹਰ ਇਕੱਠੇ ਹੋਏ ਨੇ, ਆਓ ਅਤੇ ਆਪਣੇ ਕ੍ਰਿਸ਼ਮੇ ਦਿਖਾਓ। ਉਹਨਾਂ ਦੇ ਮਨ 'ਤੇ ਕ੍ਰਿਸ਼ਮਿਆਂ ਦਾ ਅਸਰ ਹੋਵੇ, ਉਸ ਦੀਆਂ ਅੱਖਾਂ ਵਿੱਚ ਮੋਟੇ ਮੋਟੇ ਆਂਸੂ ਸਨ ਅਤੇ ਨਿਮਾਣੇਪਨ ਵਿੱਚ ਆਖਣ ਲੱਗੀ ਹੁਣ ਮੈਂ ਜਾਦੂ ਕੀ ਦਿਖਾਉਣਾ ਹੈ, ਹੁਣ ਤਾਂ ਮੇਰੇ 'ਤੇ ਹੀ ਜਾਦੂ ਹੋ ਗਿਆ, ਮੇਰੇ 'ਤੇ ਜਾਦੂ ਚੱਲ ਗਿਆ। ਆਖਿਆ ਕਿਹੜਾ ਜਾਦੂ ਤੇਰੇ 'ਤੇ ਚੱਲ ਗਿਆ, ਕਿਹੜੇ ਜਾਦੂਗਰ ਨੇ ਕੀਤਾ ਹੈ? ਅਤੇ ਉਸਨੇ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਵੱਲ ਇਸ਼ਾਰਾ ਕਰਦਿਆਂ ਹੋਇਆ ਆਖਿਆ ਕਿ ਸੰਸਾਰ ਦੇ ਕਰੋੜਾਂ ਜਾਦੂਗਰ ਕਰਾਮਾਤੀ ਲੋਕ ਇਕੱਠੇ ਕਰ ਲਈਏ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਦਮਾਂ ਦੀ ਖਾਕ ਵੀ ਨਹੀਂ ਬਣਦੇ। ਇਹ ਜਾਦੂ ਮੇਰੇ 'ਤੇ ਚੱਲ ਗਿਆ ਹੈ, ਇਸ ਜਾਦੂ ਦਾ ਮੇਰੇ 'ਤੇ ਅਸਰ ਹੋ ਗਿਆ। ਸੱਚ ਜਾਣਨਾ ਗੁਰੂ ਨਾਨਕ ਦੀ ਬਾਣੀ, ਜਾਦੂ ਨੇ ਕੀ ਅਸਰ ਕਰਨਾ ਹੈ ਜੋ ਗੁਰੂ ਨਾਨਕ ਦੀ ਬਾਣੀ ਅਸਰ ਕਰਦੀ ਹੈ। ਮਹਾਰਾਜ ਜੀ ਨੇ ਹਰ ਇੱਕ ਨੂੰ ਸਮਝਾਇਆ ਕਿ ਦੇਖੋ ਅਸਲੀਅਤ ਹੋਵੇਗੀ ਤਾਂ ਹੀ ਪ੍ਰਵਾਨ ਹੋਵੇਗਾ, ਵਰਨਾ ਪ੍ਰਵਾਨ ਨਹੀਂ ਹੋਵੇਗਾ। ਬੜੇ ਮਹਾਂ ਬੋਲ ਗੁਰੂ ਨਾਨਕ ਪਾਤਸ਼ਾਹ ਗਰੀਬ ਨਵਾਜ ਸਾਹਿਬ ਜੀਆਂ ਦੇ ਫੁਰਮਾਨ ਕਰਦੇ ਹੋਏ ਕਹਿੰਦੇ ਨੇ, ਨਾਨਕ ਜੇ ਵਿੱਚ ਰੁਪਾ ਹੋਏ ਖਰਾ ਖਰਾ ਆਖੇ ਸਭ ਕੋਏ। ਜੇ ਅਸਲੀਅਤ ਹੈ, ਹਿਰਦਾ ਪਰਮਾਤਮਾ ਨਾਲ ਜੁੜਿਆ ਹੋਇਆ, ਫਿਰ ਸਾਰਾ ਜਗਤ ਪ੍ਰਵਾਨ ਕਰਦਾ। ਤੁਹਾਡੇ ਸਾਹਮਣੇ ਹੀ ਸਾਰਾ ਇਤਿਹਾਸ ਮੌਜੂਦ ਹੈ। ਰਵਿਦਾਸ ਜੀ ਨੂੰ ਨੀਵੀਂ ਜਾਤ ਦਾ ਆਖਿਆ ਗਿਆ, ਬਈ ਇਹਨਾਂ ਦੀ ਜਾਤ ਨੀਵੀਂ ਹੈ। ਵੈਸੇ ਜਾਤ ਕੋਈ ਨੀਵੀਂ ਨਹੀਂ ਹੁੰਦੀ, ਸਾਰਿਆਂ ਦੀ ਜਾਤ ਪਰਮਾਤਮਾ ਹੀ ਹੈ, ਉਸਨੇ ਸਾਨੂੰ ਜਨਮ ਦਿੱਤਾ ਹੈ। ਸਾਰੇ ਪਰਮਾਤਮਾ ਤੋਂ ਹੀ ਆਏ ਨੇ, ਪਰਮਾਤਮਾ ਵਿੱਚ ਹੀ ਜੀ ਰਹੇ ਨੇ ਅਤੇ ਪਰਮਾਤਮਾ ਵਿੱਚ ਹੀ ਲੀਨ ਹੋ ਜਾਣਾ, ਇਸ ਲਈ ਵੱਖਰੀ ਜਾਤ ਪਾਤ ਕੋਈ ਨਹੀਂ। ਲੋਕੀ ਕਹਿੰਦੇ ਸਨ ਨੀਵੀਂ ਜਾਤ ਦੇ ਨੇ, ਇਹਨਾਂ ਦਾ ਪਰਛਾਵਾਂ ਨਾ ਪੈ ਜਾਏ, ਇਹਨਾਂ ਵੱਲੋਂ ਆਉਂਦੀ ਹੋਈ ਹਵਾ ਸਾਡੇ ਸਰੀਰ ਨੂੰ ਨਾ ਸੋ ਜਾਏ, ਇਹਨਾਂ ਦਾ ਵਰਤਿਆ ਹੋਇਆ ਬਸਤਰ ਸਾਨੂੰ ਸਪਰਸ਼ ਨਾ ਕਰ ਜਾਵੇ। ਰਵਿਦਾਸ ਮਹਾਰਾਜ ਆਪ ਖੁਲਾਸਾ ਕਰਦੇ ਨੇ, ਕਹਿੰਦੇ ਨੇ ਜਿਸ ਦਿਨ ਦਾ ਹਿਰਦਾ ਨਾਮ ਨਾਲ ਜੁੜ ਗਿਆ ਹੈ, ਜਿਹੜੇ ਲੋਕ ਕਹਿੰਦੇ ਸਨ ਬਈ ਇਸ ਦਾ ਪਰਛਾਵਾਂ ਨਾ ਪੈ ਜਾਏ, ਉਹ ਹੁਣ ਜਿੱਧਰੋਂ ਮੈਂ ਲੰਘਦਾ ਡੰਡੋਤ ਬੰਦਨਾ ਕਰਦੇ ਨੇ। ਨਾਗਰ ਜਨਾ ਮੇਰੀ ਜਾਤ ਵਿਖਿਆਤ ਚਮਾਰੰਗ, ਹਿਰਦੈ ਨਾਮ ਗੋਬਿੰਦ ਗੁਣ ਸਾਰੰਗ। ਮੇਰੀ ਜਾਤ ਕਮੀਨੀ ਪਾਤ ਕਮੀਨੀ ਓਛਾ ਜਨਮ ਹਮਾਰਾ। ਆਪ ਜੀ ਨੇ ਆਪ ਇਹ ਬੋਲ ਆਖੇ, ਲੋਕੀ ਐਸਾ ਹੀ ਸਮਝਦੇ ਨੇ, ਮੇਰਾ ਸਾਰਾ ਪਰਿਵਾਰ ਇਹੀ ਕੁਛ ਕਰਦਾ ਪਿਆ ਹੈ, ਬਨਾਰਸ ਦੇ ਨੇੜੇ ਨੇੜੇ ਅਸੀਂ ਇਹੀ ਕੰਮ ਕਰਦੇ ਹਾਂ। ਮੇਰੀ ਜਾਤ ਕੁੱਟ ਬੰਡਲਾ ਢੋਰ ਢੋਵੰਤਾ, ਨਿਤ ਹੈ ਬਨਾਰਸੀ ਆਸ ਪਾਸਾ, ਤੇ ਬਿਪਰ ਪ੍ਰਧਾਨ ਅਬ ਕਰੇ ਡੰਡੋਤ। ਜਿਹੜੇ ਪ੍ਰਮੁੱਖ ਨੇ ਨਾ, ਸਿਆਣੇ ਨੇ, ਸਮਝਦਾਰ ਨੇ, ਰਵਿਦਾਸ ਜੀ ਨੇ ਕਿਹਾ ਅਸਤ ਨਹੀਂ ਕਿਹਾ, ਐਸਾ ਹੋਇਆ ਹੈ ਤਾਂ ਉਹਨਾਂ ਨੇ ਆਖਿਆ, ਵਰਨਾ ਕੀ ਲੋੜ ਪਈ ਆਖਣ। ਤੇ ਜੋ ਕੁਝ ਹੋਇਆ ਹੀ ਨਾ ਹੋਵੇ, ਬੰਦਾ ਐਵੇਂ ਹੀ ਆਖੀ ਜਾਏ, ਉਹ ਖੋਟਾਪਨ ਹੁੰਦਾ ਹੈ। ਤੇ ਇੱਕ ਗੱਲ ਤੇ ਸਾਨੂੰ ਤਸਲੀਮ ਕਰ ਲੈਣੀ ਚਾਹੀਦੀ ਜਿਨ੍ਹਾਂ ਨੇ ਨਹੀਂ ਕੀਤੀ, ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਜੋ ਬੋਲ ਦਰਜ ਨੇ ਉਹ ਖਰੇਪਨ ਨਾਲ ਭਰੇ ਹੋਏ ਨੇ। ਉਹ ਬਾਰਾਂ ਉਹ ਜਿਹੜਾ ਹੈ ਨਾ, ਸੋਲਾਂ ਵੰਨੀ ਕੰਚਨ ਹੈ, ਬਾਰਾਂ ਵੰਨੀ ਕੰਚਨ ਹੈ, ਉਸ ਵਿੱਚ ਕੁਝ ਅਸਤ ਨਹੀਂ ਹੈ। ਗੁਰੂ ਕਲਗੀਧਰ ਸਾਹਿਬ ਜੀ ਦੇ ਤੇ ਆਪਣੇ ਵੀ ਬੋਲ ਨੇ, ਕਹਿੰਦੇ ਨੇ ਯਾਉ ਮੈਂ ਰੰਚ ਨ ਮਿਥਿਆ ਭਾਖੀ, ਪਾਰ ਬ੍ਰਹਮ ਗੁਰੂ ਨਾਨਕ ਸਾਖੀ। ਉਹਨਾਂ ਅਸਤ ਬੋਲ ਨਹੀਂ ਆਖੇ, ਜੇ ਅਸਤ ਬੋਲ ਆਖੇ ਹੁੰਦੇ, ਪਹਿਲੀ ਗੱਲ ਭਗਤ ਆਖ ਨਹੀਂ ਸਕਦਾ, ਉਸਨੇ ਦੁਨੀਆਂ ਕੋਲੋਂ ਕੀ ਲੈਣਾ, ਮੈਂ ਦੁਨੀਆਂ ਦੇ ਸਾਹਮਣੇ ਖੜਾ ਹੋ ਕੇ ਕਸਮਾਂ ਖਾਈ ਜਾਵੇ ਵੀ ਮੈਂ ਇਹ ਕਰ ਦੇਵਾਂਗਾ ਇਹ ਕਰ ਦੇਵਾਂਗਾ, ਤੇ ਬਾਅਦ ਵਿੱਚ ਕੱਖ ਵੀ ਨਾ ਹੋਵੇ। ਭਗਤਾਂ ਦੀ ਰਸਨਾ ਤੇ ਅਸਤ ਨਹੀਂ ਆਉਂਦਾ, ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਅਸਤ ਦਰਜ ਨਹੀਂ ਕੀਤਾ ਜਾ ਸਕਦਾ, ਗੁਰੂ ਗ੍ਰੰਥ ਸਾਹਿਬ ਵਿੱਚ ਇਹ ਬੋਲ ਦਰਜ ਨੇ। ਮੇਰੀ ਜਾਤ ਕੁੱਟ ਬੰਡਲਾ ਢੋਰ ਢੋਵੰਤਾ, ਨਿਤ ਹੈ ਬਨਾਰਸੀ ਆਸ ਪਾਸਾ, ਤੇ ਬਿਪਰ ਪ੍ਰਧਾਨ ਅਬ ਕਰੇ ਡੰਡੋਤ, ਤੇਰੇ ਨਾਮ ਸਰਣਾਏ ਰਵਿਦਾਸ ਦਾਸਾ। ਇਹ ਨਾਮ ਅੰਦਰ ਹੈ ਤੇ ਖਰਾ ਪਾਣਾ ਹੈ, ਤੇ ਨਾਮ ਜਪਣ ਵਾਲਿਆਂ ਨੂੰ ਤੇ ਸਾਰਾ ਬ੍ਰਹਿਮੰਡ ਸਜਦਾ ਕਰਦਾ ਹੈ, ਜ਼ਰਾ ਜ਼ਰਾ ਸਜਦਾ ਕਰਦਾ ਹੈ। ਮਹਾਰਾਜ ਖੁਦ ਸਦਕੇ ਜਾਂਦੇ ਨੇ, ਹਉ ਕੁਰਬਾਨੇ ਜਾਓ ਮਿਹਰਬਾਨਾ, ਹਉ ਕੁਰਬਾਨੇ ਜਾਓ, ਹਉ ਕੁਰਬਾਨੇ ਜਾਓ, ਤਿਨਾ ਕਹਿ ਲੈਣ ਜੋ ਤੇਰਾ ਨਾਂ। ਅਗਲੀ ਪੰਕਤੀ ਤੁਸੀਂ ਸਾਰੇ ਆਪ ਵੀ ਪੜ੍ਹ ਲਿਆ ਕਰੋ, ਲੈਣ ਜੋ ਤੇਰਾ ਨਾਂ, ਤਿਨਾ ਕਹਿ ਹਉ ਸਦ ਕੁਰਬਾਨੇ ਜਾਓ। ਮੈਂ ਸਦਾ ਉਹਨਾਂ ਤੋਂ ਸਦਕੇ ਜਾਂਦਾ ਹਾਂ, ਐਸੇ ਮਨੁੱਖ ਨੂੰ ਡੋਲਦੇ ਨਹੀਂ ਦੇਖਿਆ ਜਾ ਸਕਦਾ, ਉਹਦੀ ਜ਼ਬਾਨ ਤੇ ਸੱਚ ਹੋਵੇਗਾ। ਮਿਥਿਆ ਨਾਹੀਂ ਰਸਨਾ ਪਰਸ, ਖਰਾਪਨ ਹੈ ਤੇ ਸੱਚ ਹੋਵੇਗਾ, ਭਾਵੇਂ ਸਾਹਮਣੇ ਕੁਛ ਵੀ ਹੋਵੇ। ਮੈਨੂੰ ਉਹ ਘਟਨਾ ਯਾਦ ਆ ਜਾਂਦੀ ਹੈ ਜਿਨ੍ਹਾਂ ਦਿਨਾਂ ਵਿੱਚ ਕੌਮ ਤੇ ਬੜਾ ਵਿਪਤਾ ਦਾ ਸਮਾਂ ਸੀ, ਸੌੜੀ ਸਿਆਸਤ ਰੱਖਣ ਵਾਲੇ ਲੋਕਾਂ ਨੇ ਦਰਬਾਰ ਸਾਹਿਬ 'ਤੇ ਹਮਲਾ ਕੀਤਾ, ਦੇਸ਼ ਦੇ ਵੱਖ ਵੱਖ ਸ਼ਹਿਰਾਂ ਵਿੱਚ ਬੁਰੀ ਤਰ੍ਹਾਂ ਦੇ ਨਾਲ ਸਿੱਖਾਂ ਦੇ ਕਤਲ ਕੀਤੇ। ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਵੀ ਜਗ੍ਹਾ ਜਗ੍ਹਾ ਬੇਅਦਬੀ ਹੋਈ। ਮੈਨੂੰ ਯਾਦ ਹੈ ਗਿਆਨੀ ਸੰਤ ਸਿੰਘ ਜੀ ਮਸਕੀਨ ਸਾਹਿਬ ਜਿਨ੍ਹਾਂ ਨੂੰ ਗੁਰੂ ਨਾਨਕ ਦੀ ਕੌਮ ਨੇ ਪੰਥ ਰਤਨ ਕਹਿ ਕੇ ਨਿਵਾਜਿਆ, ਗੁਰਮਤ ਵਿੱਦਿਆ ਮਾਰਤੰਡ ਦਾ ਖਿਤਾਬ ਦਿੱਤਾ ਅਤੇ ਇਸ ਯੁੱਗ ਦੇ ਭਾਈ ਗੁਰਦਾਸ ਦਾ ਸਨਮਾਨ ਦਿੱਤਾ। ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਦਰਬਾਰ ਸਾਹਿਬ, ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ, ਉਹਨਾਂ ਨੇ ਅੱਧ ਜਲੇ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਦੇ ਕਾਨਪੁਰ ਵਿਖੇ ਸਨ ਉਸ ਵੇਲੇ ਜਦ ਇਹ ਭਿਆਨਕ ਹਾਦਸਾ ਵਰਤਿਆ, ਇਹ ਜਨੋਸਾਈਡ ਘੱਲੂਘਾਰਾ ਵਰਤਿਆ। ਅਤੇ 70 ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅੱਧ ਜਲੇ ਹੋਏ ਉਹਨਾਂ ਨੇ ਇਕੱਠੇ ਕੀਤੇ ਅਤੇ ਉਹਨਾਂ ਦਾ ਸੰਸਕਾਰ ਕੀਤਾ, ਅਰਦਾਸ ਕੀਤੀ, ਹੇ ਸੱਚੇ ਪਾਤਸ਼ਾਹ ਸੇਵਾ ਕਰਦਿਆਂ ਹੋਈਆਂ ਗਲਤੀਆਂ ਨੂੰ ਮੁਆਫ ਕਰ ਦੇਣਾ। ਅਤੇ ਕੁਝ ਲੋਕ ਆ ਗਏ ਸੁਣਨ ਦੇ ਖਿਲਾਫ਼ ਹੋ ਕੇ ਮਾਰਨ ਨੂੰ ਪੈ ਗਏ, ਆਖਣ ਲੱਗੇ ਤੁਹਾਡੇ ਸਭ ਕਰਨ ਨਾਲ ਇੱਥੇ ਅਮਨ ਸ਼ਾਂਤੀ ਭੰਗ ਹੁੰਦੀ ਹੈ, ਪਰ ਖਰਾਪਨ ਅੰਦਰ ਮੌਜੂਦ ਸੀ ਨਾ। ਆਖਣ ਲੱਗੇ ਤੁਸੀਂ ਜੋ ਸਭ ਕੁਝ ਕੀਤਾ ਹੈ ਉਸ ਨਾਲ ਸ਼ਾਂਤੀ ਭੰਗ ਨਹੀਂ ਹੋਈ, ਉਹ ਸ਼ਾਂਤੀ ਭੰਗ ਨਹੀਂ ਆਉਂਦੀ, ਅਮਨ ਨੂੰ ਜ਼ਰਫ ਨਹੀਂ ਪਹੁੰਚਦੀ। ਅਸੀਂ ਤੇ ਆਪਣੇ ਗੁਰੂ ਦੇ ਸਰੂਪਾਂ ਦਾ ਹੀ ਸਤਿਕਾਰ ਕੀਤਾ ਹੈ, ਉਹਨਾਂ ਵਿੱਚ ਰਵਿਦਾਸ ਜੀ ਦਾ ਵੀ ਸਤਿਕਾਰ ਹੈ, ਨਾਮਦੇਵ ਜੀ ਦਾ ਵੀ ਸਤਿਕਾਰ ਹੈ, ਉਹਦੇ ਵਿੱਚ ਸਦਨਾ ਜੀ ਵੀ ਬੈਠੇ ਨੇ, ਤ੍ਰਿਲੋਚਨ ਜੀ, ਰਾਮਾਨੰਦ ਜੀ, ਸੂਰਦਾਸ ਜੀ, ਇਹ ਸਾਰੇ ਬੈਠੇ ਨੇ। ਭਾਵੇਂ ਪੰਗਤੀ ਇੱਕੋ ਹੀ ਹੈ, ਭਗਤ ਸੂਰਦਾਸ ਜੀ ਮਹਾਰਾਜ ਜੀ ਦੀ ਛਾੜ ਮਨ ਹਰ ਬੇਮੁੱਖਨ ਕੋ ਸੰਗ ਸਾਰੰਗ ਰਾਗ ਵਿੱਚ ਮੌਜੂਦ ਹੈ, ਪਰ ਸੰਚੋਆ ਪੂਰਾ ਹੀ ਲੱਗਦਾ ਹੈ, ਇਹ ਸਤਿਕਾਰ ਹੈਗਾ, ਚੌਰ ਪੂਰਾ ਹੀ ਚੱਲਦਾ ਹੈ, ਝੁੱਲਦਾ ਹੈ, ਇਹ ਸਤਿਕਾਰ ਹੈਗਾ ਹੈ, ਸਾਰੀ ਕੌਮ ਦਾ ਸੀਸ ਬਰਾਬਰ ਹੀ ਝੁੱਕਦਾ ਹੈ, ਇਹ ਸਨਮਾਨ ਸਤਿਕਾਰ ਹੈਗਾ। ਅਤੇ ਸਨਮਾਨ ਕਿਉਂ ਹੈ? ਕਿਉਂਕਿ ਹਿਰਦੇ ਵਿੱਚ ਖਰਾਪਣ ਪਰਮਾਤਮਾ ਦਾ ਨਾਮ ਮੌਜੂਦ ਹੈ, ਨਾਨਕ ਜੇ ਵਿੱਚ ਰੁਪਾ ਹੋਏ ਖਰਾ ਖਰਾ ਆਖੇ ਸਭ ਕੋਏ, ਫੇਰ ਕੋਈ ਦੁਨੀਆਂ 'ਤੇ ਖੋਟਾ ਕਹਿ ਹੀ ਨਹੀਂ ਸਕਦਾ, ਅਤੇ ਜੇ ਆਖੇਗਾ ਤਾਂ ਸਮਝ ਆ ਜਾਏਗੀ ਬਈ ਐਵੇਂ ਹੀ ਆਖਦਾ ਪਿਆ। ਬੜੇ ਮਹਾਂ ਬੋਲ ਨੇ, ਆਓ ਇਹਨਾਂ ਪਾਵਨ ਬੋਲਾਂ ਦਾ ਲੜੀਵਾਰ ਪਾਠ ਸਰਵਣ ਕਰੀਏ ਅਤੇ ਅਰਥ ਵਿਚਾਰਨ ਦਾ ਯਤਨ ਕਰੀਏ। ਪੇਸ਼ਤਰ ਇੱਕ ਵਾਰੀ ਫਿਰ ਆਖੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਇੱਕ ਵਾਰੀ ਫਿਰ ਸਾਰੇ ਗੱਜ ਕੇ ਆਖੋ ਜੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪਹਿਲਾ।
ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸ਼ਬਦ ਧਨਾਸਰੀ ਰਾਗ ਵਿੱਚ ਉਚਾਰਨ ਕੀਤਾ। ਧਨਾਸਰੀ ਕਾਫੀ ਥਾਟ ਦਾ ਸੰਪੂਰਨ ਰਾਗ ਹੈ, ਰਾਗਣੀ ਵੀ ਇਹਨੂੰ ਕਹਿ ਦਿੰਦੇ ਨੇ, ਸੰਪੂਰਨ ਰਾਗਣੀ ਹੈ ਕਾਫੀ ਥਾਟ ਦੀ। ਸੰਪੂਰਨ ਦਾ ਮਤਲਬ ਜਿਹਦੇ ਵਿੱਚ ਸਾਰੀਆਂ ਸੁਰਾਂ ਲੱਗ ਜਾਂਦੀਆਂ। ਗਾਉਣ ਦਾ ਵੇਲਾ ਦਿਨ ਦਾ ਤੀਸਰਾ ਪਹਿਰ ਵਿਦਵਾਨ ਸੰਗੀਤਕਾਰਾਂ ਨੇ ਦਰਸਾਇਆ ਹੈ, ਸਮੇਂ ਨਾਲ ਰਾਗ ਗਾਇਆ ਜਾਵੇ ਉਹਦਾ ਰਸ ਵੱਧ ਜਾਂਦਾ ਹੈ। ਸਾਰਾ ਦਿਨ ਆਪ ਵਾਹਿਗੁਰੂ ਵਾਹਿਗੁਰੂ ਮੰਤਰ ਦਾ ਜਾਪ ਕਰੋ, ਕੋਈ ਰਾਮ ਰਾਮ ਦਾ ਜਪ ਕਰੇ, ਮੁਬਾਰਕ ਹੈ। ਪਰ ਮੈਂ ਅਰਜ਼ ਕਰਾਂ ਅੰਮ੍ਰਿਤ ਵੇਲੇ ਜਾਗ ਕੇ ਜੋ ਵਾਹਿਗੁਰੂ ਵਾਹਿਗੁਰੂ ਦਾ ਜਪ ਕਰਨ ਦਾ ਸੁਭਾਗ ਬਣਦਾ ਹੈ ਅਤੇ ਜੋ ਰਸ ਬਣਦਾ ਉਹ ਬਾਕੀ ਸਮੇਂ ਨਾਲ ਤੁਲਨਾ ਵੀ ਨਹੀਂ ਕੀਤੀ ਜਾ ਸਕਦੀ। ਅੰਮ੍ਰਿਤ ਵੇਲਾ ਐਸਾ ਮਹਾਰਾਜ ਨੇ ਬਖਸ਼ਿਆ, ਸਮੇਂ ਦੀ ਗੱਲ ਹੁੰਦੀ ਹੈ, ਸਮੇਂ ਦੀ ਖੇਡ ਹੁੰਦੀ ਹੈ। ਇਹ ਸਮਾਂ ਇਸ ਦਾ ਦਿਨ ਦਾ ਤੀਸਰਾ ਪਹਿਰ ਰਾਗ ਧਨਾਸਰੀ ਗਾਇਆ ਜਾਵੇ, ਕੋਈ ਸਿਆਣਾ ਰਾਗ ਨੂੰ ਸਮਝਣ ਵਾਲਾ, ਰਾਗ ਨਾਲ ਗਾਉਣ ਵਾਲਾ, ਰਾਗ ਨਾਲ ਚੱਲਣ ਵਾਲਾ ਮਨੁੱਖ ਗਾਵੇ, ਫਿਰ ਉਹਦਾ ਰਸ ਵੱਧ ਜਾਂਦਾ। ਇਸ ਲਈ ਕਹਿੰਦੇ ਨੇ ਵੀ ਸਮੇਂ ਦਾ ਰਾਗ ਗਾਉਣਾ ਚਾਹੀਦਾ। ਮਹਾਰਾਜ ਜੀ ਨੇ ਧਨਾਸਰੀ ਰਾਗ ਇੱਥੇ ਵਰਤਿਆ ਹੈ, ਔਰ ਮਹੱਲਾ ਪਹਿਲਾ ਗੁਰੂ ਅਰਜਨ ਦੇਵ ਜੀ ਨੇ ਨਾਲ ਲਿਖਿਆ। ਮਹੱਲਾ ਪਹਿਲਾ ਤੋਂ ਭਾਵ ਗੁਰੂ ਨਾਨਕ ਦੇ ਪਹਿਲੇ ਜਾਮੇ ਵਿੱਚ ਇਹ ਪਾਵਨ ਬਾਣੀ ਆਈ ਹੈ, ਨਾਜ਼ਲ ਹੋਏ ਹਨ ਇਹ ਬੋਲ।
ਆਇਆ ਕਾਗਦ ਮਨ ਪਰਵਾਣਾ।
ਮਹਾਰਾਜ ਕਹਿੰਦੇ ਨੇ ਜਿਹੜੀ ਕਾਇਆ ਹੈ ਨਾ ਮਨੁੱਖਾ ਜਨਮ, ਇਸ ਨੂੰ ਕਾਗਜ਼ ਦੀ ਤਰ੍ਹਾਂ ਸਮਝ ਲਓ। ਭਾਵ ਇਹ ਹੈ ਵੀ ਜੋ ਕਾਗਜ਼ 'ਤੇ ਲਿਖੋਗੇ ਉਹੀ ਪੜ੍ਹਨ ਵਿੱਚ ਆਉਣਾ। ਐਸਾ ਹੈ ਨਹੀਂ ਕਿ ਕਿਸੇ ਮਨੁੱਖ ਨੇ ਸੰਸਕ੍ਰਿਤ ਲਿਖੀ ਹੋਵੇ ਅਤੇ ਪੜ੍ਹਨ ਵਿੱਚ ਅੰਗਰੇਜ਼ੀ ਆ ਜਾਏ, ਕਿਵੇਂ ਹੋਵੇਗਾ? ਜੇ ਸੰਸਕ੍ਰਿਤ ਲਿਖੀ ਹੈ ਤਾਂ ਸੰਸਕ੍ਰਿਤ ਪੜ੍ਹੇਗਾ, ਜੇ ਗੁਰਮੁਖੀ ਲਿਖੀ ਹੈ ਤਾਂ ਗੁਰਮੁਖੀ ਪੜ੍ਹਨ ਵਿੱਚ ਆਏਗੀ। ਜਿਸ ਕਾਗਜ਼ 'ਤੇ ਜਿਹੜੀ ਭਾਸ਼ਾ ਲਿਖੀ ਹੋਈ ਹੈ ਉਹ ਦੁਨੀਆ ਜਿੱਥੇ ਮਰਜ਼ੀ ਲੈ ਜਾਓ ਅਤੇ ਕਿਸੇ ਵੀ ਮਨੁੱਖ ਪੜ੍ਹੇ ਲਿਖੇ ਨੂੰ ਦਿਖਾਓ, ਪੁੱਛੋ ਇਹ ਕਿਹੜੀ ਭਾਸ਼ਾ ਲਿਖੀ ਹੈ, ਅਗਲਾ ਕਹੇਗਾ ਗੁਰਮੁਖੀ ਲਿਖੀ ਹੈ, ਪੰਜਾਬੀ ਲਿਖੀ, ਅਗਲਾ ਕਹਿ ਦੇਵੇਗਾ ਇਹ ਥਾਈ ਲਿਖੀ ਹੈ, ਚਾਈਨੀਜ਼ ਲਿਖੀ ਹੈ, ਜੈਪਨੀਜ਼ ਹੈ, ਅਗਲਾ ਕਹਿ ਦੇਵੇਗਾ। ਭਾਵ ਜੋ ਲਿਖਿਆ ਹੈ ਉਹੀ ਪੜ੍ਹਿਆ ਜਾਣ, ਜੋ ਲਿਖਿਆ ਨਹੀਂ ਹੈ ਉਹ ਸੈਂਟੈਂਸ ਪੜ੍ਹਿਆ ਨਹੀਂ ਜਾ ਸਕਦਾ, ਉਹ ਸੈਂਟੈਂਸ ਸੁਣਾਇਆ ਨਹੀਂ ਜਾ ਸਕਦਾ। ਇਸ ਮਨੁੱਖ ਜਨਮ ਵਿੱਚ ਜੋ ਜੋ ਕਰਮ ਕੀਤੇ ਨੇ ਉਹੀ ਅੱਗੇ ਆਉਣਗੇ, ਹੋਰ ਨਹੀਂ ਆ ਸਕਦੇ। ਐਸਾ ਹੈ ਨਹੀਂ ਕਿ ਸਾਰੀ ਜ਼ਿੰਦਗੀ ਚੋਰੀ ਕਰਦਾ ਰਿਹਾ ਹੋਵੇ, ਡਾਕੇ ਮਾਰਦਾ ਰਿਹਾ ਹੋਵੇ, ਦੁਰਾਚਾਰ ਕਰਦਾ ਰਿਹਾ ਹੋਵੇ ਅਤੇ ਆਖੇ ਮੈਂ ਸੱਚਖੰਡ ਵਾਸੀ ਹੋ ਜਾਵਾਂ। ਮਗਰੋਂ ਭਾਵੇਂ ਲੋਕੀ ਕਹਿੰਦੇ ਫਿਰਨ ਵੀ ਇਹ ਸਵਰਗ ਵਾਸੀ ਹੋ ਗਿਆ, ਸਾਰਾ ਜੀਵਨ ਤਾਂ ਨਰਕ ਵਾਸੀ ਰਿਹਾ, ਮਰ ਕੇ ਸਵਰਗ ਵਾਸੀ ਕਿੱਥੋਂ ਹੋ ਗਿਆ ਹੋਵੇ? ਕਾਇਆ ਕੀ ਹੈ? ਕਾਗਜ਼ ਦੀ ਤਰ੍ਹਾਂ। ਇਹ ਪਰਮਾਤਮਾ ਨੇ ਸਾਨੂੰ ਸਾਫ਼ ਸੁਥਰਾ ਕਾਗਜ਼ ਦਿੱਤਾ ਹੈ। ਬਾਬਾ ਫਰੀਦ ਵੀ ਇਸ਼ਾਰਾ ਕਰਦੇ ਨੇ, ਕਹਿੰਦੇ ਨੇ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ। ਫਿਰ ਇਸ ਆਪਣੇ ਜੀਵਨ ਰੂਪੀ ਕਾਗਜ਼ 'ਤੇ ਭੈੜੇ ਕਰਮਾਂ ਦੇ ਲੇਖ ਨਾ ਲਿਖ, ਭੈੜੇ ਬੋਲਾਂ ਦੇ ਲੇਖ ਨਾ ਲਿਖ, ਭੈੜੇ ਦ੍ਰਿਸ਼ ਆਪਣੇ ਨਜ਼ਰਾਂ ਨੂੰ ਨਾ ਦਿਖਾ, ਇਹ ਤੇਰੇ ਅੰਦਰ ਅੰਕਿਤ ਹੁੰਦੇ ਜਾ ਰਹੇ ਨੇ। ਜੋ ਅਸੀਂ ਬੋਲਦੇ ਹਾਂ ਅੰਦਰ ਅੰਕਿਤ ਹੁੰਦਾ ਹੈ, ਅੰਦਰ ਹੀ ਅੰਕਿਤ ਨਹੀਂ ਹੁੰਦਾ, ਬ੍ਰਹਿਮੰਡ ਵਿੱਚ ਵੀ ਅੰਕਿਤ ਹੁੰਦਾ ਹੈ। ਇਹ ਜੋ ਮੈਂ ਬੋਲ ਰਿਹਾ ਇਹ ਬ੍ਰਹਿਮੰਡ ਵਿੱਚ ਅੰਕਿਤ ਹੁੰਦਾ ਜਾ ਰਿਹਾ। ਤੁਸੀਂ ਸੁਣਦੇ ਪਏ ਹੋ ਇੱਥੇ ਮਹਾਰਾਜ ਜੀ ਦੇ ਅਸਥਾਨ 'ਤੇ ਬੈਠ ਕੇ। ਮੈਨੂੰ ਕੱਲ੍ਹ ਇੱਕ ਸੱਜਣ ਮਿਲੇ ਸਨ, ਕਹਿਣ ਲੱਗੇ ਮੈਂ ਰੋਜ਼ ਬੈਠ ਕੇ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕਥਾ ਸੁਣਦਾ ਹਾਂ। ਕੱਲ੍ਹ ਸ਼ਾਮਾਂ ਵੇਲੇ ਮੈਂ ਕਿਹਾ ਬੜਾ ਭਲਾ ਕਰਦੇ ਹੋ, ਵਡਭਾਗ ਹੋਵੇ ਤਾਂ ਇੱਥੇ ਬੈਠਣਾ ਮਿਲਦਾ, ਛੋਟੀ ਗੱਲ ਨਹੀਂ। ਆਪਣੇ ਸਮੇਂ ਗੁਰੂ ਅਰਜਨ ਦੇਵ ਮਹਾਰਾਜ ਆਪ ਇੱਥੇ ਬੈਠਦੇ ਰਹੇ ਨੇ, ਆਪ ਬਚਨ ਕਰਦੇ ਰਹੇ ਨੇ। ਇਹ ਨਾਲ ਹੀ ਹੈ ਮਹਾਰਾਜ ਦਾ ਮੰਜੀ ਸਾਹਿਬ, ਜਿਸ ਦੇ ਨਾਮ 'ਤੇ ਇਸ ਦੀਵਾਨ ਹਾਲ ਦਾ ਨਾਮਕਰਨ ਹੋਇਆ। ਗੁਰੂ ਅਰਜਨ ਦੇਵ ਸਾਹਿਬ ਜੀ ਦੀ ਮੰਜੀ ਮੌਜੂਦ ਹੈ ਜਿੱਥੇ ਆਪ ਬੈਠ ਕੇ ਬਾਰਾਂ ਮਾਹ ਉਚਾਰਨ ਕਰਦੇ ਰਹੇ। ਇਹ ਵੱਡਾ ਤੀਰਥ ਹੈ, ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਾਂਗਣ ਵਿੱਚ ਬੜੀਆਂ ਬੜੀਆਂ ਅਜ਼ੀਮ ਸ਼ਖਸੀਅਤਾਂ ਇੱਥੇ ਹੀ ਬੈਠ ਕੇ ਪ੍ਰਭੂ ਦੇ ਗੁਣ ਗਾਉਂਦੀਆਂ ਰਹੀਆਂ। ਇੱਥੇ ਬੈਠਣਾ ਮਾਮੂਲੀ ਗੱਲ ਨਹੀਂ ਹੈ ਸਾਧ ਸੰਗਤ, ਇੱਥੇ ਬੈਠਣਾ ਧੰਨ ਧੰਨ ਗੁਰੂ ਅਰਜਨ ਦੇਵ ਜੀ ਦੀ ਗੋਦ ਵਿੱਚ ਬੈਠਣਾ ਹੈ। ਜੇ ਮਨ ਗੱਲ ਸਮਝ ਲਵੇ, ਜਿਸ ਗੱਲ ਦੀ ਸਮਝ ਪੈ ਜਾਏ ਨਾ, ਫਿਰ ਇਹ ਵੀ ਪਤਾ ਚੱਲ ਜਾਏਗਾ ਕਿ ਜੋ ਅਸੀਂ ਬੋਲਦੇ ਹਾਂ ਉਹ ਸਾਡੇ ਹਿਰਦੇ 'ਚ ਵੀ ਲਿਖਿਆ ਜਾਂਦਾ, ਬ੍ਰਹਿਮੰਡ ਵਿੱਚ ਵੀ ਲਿਖਿਆ ਜਾਂਦਾ। ਪਿੱਛੇ ਜੇ ਮੈਂ ਪੜ੍ਹਿਆ ਸੀ ਵੀ ਕੋਈ ਸਾਇੰਟਿਸਟ ਆਸਮਾਨ ਦੇ ਖਲਾਅ ਵਿੱਚ ਖੋਜ ਕਰਦੇ ਪਏ ਕਿ ਕਿਤੇ ਖੋਜਦਿਆਂ ਖੋਜਦਿਆਂ ਕਿਸੇ ਤਰੰਗ ਵਿੱਚੋਂ ਹਜ਼ਰਤ ਈਸਾ ਦੇ ਬੋਲ ਮਿਲਣ, ਕਿ ਉਹ ਕੀ ਕਹਿੰਦੇ ਸਨ, ਕਿਸ ਤਰ੍ਹਾਂ ਮੁਖਾਤਬ ਹੁੰਦੇ ਸਨ। ਅਤੇ ਜੇ ਸਫਲ ਹੋ ਗਏ ਨਾ, ਫਿਰ ਸਾਰੇ ਪੈਗੰਬਰਾਂ ਦੇ ਬੋਲ ਮਿਲ ਜਾਣਗੇ। ਹਜ਼ਰਤ ਮੁਹੰਮਦ ਸਾਹਿਬ ਕਿਵੇਂ ਬੋਲਦੇ ਸਨ, ਸ੍ਰੀ ਰਾਮ ਕਿਵੇਂ ਮੁਖਾਤਬ ਹੁੰਦੇ ਸਨ, ਸ੍ਰੀ ਕ੍ਰਿਸ਼ਨ ਜੀ ਦੀ ਬਾਂਸੁਰੀ ਕਿਵੇਂ ਵੱਜਦੀ ਸੀ, ਇਹ ਸਾਰਾ ਕੁਝ ਵੀ ਲੱਭ ਪਵੇਗਾ। ਅਤੇ ਮੈਂ ਤਾਂ ਪ੍ਰਾਰਥਨਾ ਕਰਨਾ ਬਈ ਜ਼ਰੂਰ ਸਫਲ ਹੋ ਜਾਵਣ, ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਕੀਰਤਨ ਵੀ ਸੁਣਾਈ ਪੈਣ ਲੱਗ ਪਿਆ। ਗੁਰੂ ਅਰਜਨ ਦੇਵ ਮਹਾਰਾਜ ਸੜਦੀ ਹੋਈ ਲੋਹ ਤੇ ਬੈਠ ਕੇ ਕਿਵੇਂ ਮੁਸਕੁਰਾ ਕੇ ਬੋਲੇ ਨੇ, ਉਹ ਵੀ ਸਾਰਾ ਸੁਣਾਈ ਪੈਣ ਲੱਗ ਪਵੇਗਾ ਅਗਰ ਸਾਇੰਸ ਸਫਲ ਹੋ ਜਾਵੇ। ਨਿਰਾ ਹਿਰਦੇ ਚ ਨਹੀਂ ਲਿਖਿਆ ਜਾਂਦਾ, ਇਹ ਬ੍ਰਹਿਮੰਡ ਵਿੱਚ ਵੀ ਲਿਖਿਆ ਜਾਂਦਾ ਹੈ। ਇਸ ਲਈ ਸੰਭਲ ਕੇ ਇੱਕ ਇੱਕ ਕਰਮ ਕਰ, ਸੰਭਲ ਕੇ ਇੱਕ ਇੱਕ ਬੋਲ ਕਹਿ, ਤਾਂ ਕਿ ਤੇਰੇ ਜੀਵਨ ਦੀ ਕਿਤਾਬ ਤੇ ਕਾਲੇ ਲੇਖ ਨਾ ਪੈ ਜਾਣ। ਫਰੀਦਾ, ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਆਪ ਨੜੇ ਗਰੀਬਾਨ ਮੈਂ ਸਿਰ ਨੀਵਾਂ ਕਰ ਦੇਖ। ਥੋੜ੍ਹਾ ਜਿਹਾ ਝੁੱਕ ਕੇ ਆਪਣੇ ਆਪ ਵੱਲ ਦੇਖ ਪੈ ਸਹੀ ਆਪਣੇ ਗਰੇਬਾਨ ਵਿੱਚ, ਵੀ ਮੈਂ ਕਾਲੇ ਲੇਖ ਤਾਂ ਨਹੀਂ ਲਿਖਦਾ ਪਿਆ। ਜੇ ਜ਼ਿੰਦਗੀ ਲੰਘ ਵੀ ਗਈ ਹੋਵੇ ਨਾ, ਹੋਰ ਕੋਈ ਤਰੀਕਾ ਨਹੀਂ ਮਿਟਾਉਣ ਦਾ, ਉਸ ਲਿਖੇ ਹੋਏ ਕਾਗਜ਼ ਤੇ ਪਾਣੀ ਦੀ ਬਰਸਾਤ ਹੋ ਜਾਏ ਧੁੱਲ ਜਾਂਦਾ ਸਾਰਾ। ਬਿਲਕੁਲ ਇਸੇ ਤਰ੍ਹਾਂ ਭਾਵੇਂ ਲੇਖ ਭੈੜੇ ਹੀ ਲਿਖੇ ਗਏ, ਪਰ ਗੁਰੂ ਦੀ ਮਿਹਰ ਦੀ ਬਰਸਾਤ ਹੋ ਜਾਵੇ ਸਾਰੇ ਧੁੱਲ ਜਾਂਦੇ, ਸਾਰੇ ਖਤਮ ਹੋ ਜਾਂਦੇ ਨੇ। ਬਾਬਾ ਬਿਧੀ ਚੰਦ ਦਾ ਜੀਵਨ ਤੁਸੀਂ ਪੜ੍ਹਿਆ ਹੀ ਹੈ। ਗੁਰੂ ਦੀ ਮਿਹਰ ਦੀ ਨਜ਼ਰ ਹੋ ਗਈ ਤੇ ਸਤਿਗੁਰੂ ਨੇ ਗਲ ਨਾਲ ਲਾ ਲਿਆ। ਗੁਰੂ ਹਰਗੋਬਿੰਦ ਸਾਹਿਬ ਮੇਰੀਆਂ ਪੀਰੀਆਂ ਦੇ ਮਾਲਕ, ਸ੍ਰੀ ਅਕਾਲ ਤਖਤ ਸਾਹਿਬ ਵਰਗੀ ਅਜ਼ੀਮ ਸੱਤਾ ਪ੍ਰਦਾਨ ਕਰਨ ਵਾਲੇ ਸਾਹਿਬ ਗਲ ਨਾਲ ਲਾ ਕੇ ਆਖਣ ਲੱਗੇ, ਬਿਧੀ ਚੰਦ ਸੀਨਾ, ਗੁਰੂ ਕਾ ਸੀਨਾ, ਇਹਦਾ ਦਿਲ ਮੇਰੇ ਵਰਗਾ ਹੋ ਗਿਆ ਹੈ, ਮੇਰੇ ਹਿਰਦੇ ਵਿੱਚ ਤੇ ਇਹਦੇ ਹਿਰਦੇ 'ਚ ਫਰਕ ਕੋਈ ਨਹੀਂ ਰਹਿ ਗਿਆ। ਮੇਰੀ ਵਿਚਾਰ ਤੇ ਮੇਰਾ ਕਿਰਦਾਰ, ਇਸ ਦੇ ਵਿਚਾਰ ਤੇ ਇਹਦਾ ਕਿਰਦਾਰ ਮੇਰੇ ਵਰਗਾ ਹੋ ਗਿਆ, ਇਹਦੇ ਵਿੱਚ ਤੇ ਮੇਰੇ 'ਚ ਫਰਕ ਕੋਈ ਨਹੀਂ ਰਹਿ ਗਿਆ। ਬਿਧੀ ਚੰਦ ਸੀਨਾ, ਗੁਰੂ ਕਾ ਸੀਨਾ, ਸਾਹਿਬ ਨੇ ਗਲ ਨਾਲ ਲਾ ਲਿਆ। ਗੁਰੂ ਮਿਹਰ ਕਰ ਦਿੰਦਾ ਹੈ। ਸਾਹਿਬ ਕਹਿੰਦੇ ਹੈ ਤਾਂ ਤੇਰਾ ਜੀਵਨ ਲਿਖਣ ਵਾਲੇ ਕਾਗਜ਼ ਦੀ ਤਰ੍ਹਾਂ, ਕਾਇਆ ਕਾਗਜ਼ ਮਨ ਪਰਵਾਨਾ, ਮਨ ਰੂਪੀ ਪਰਵਾਨਾ, ਪ੍ਰਭੂ ਦੀ ਆਗਿਆ, ਪ੍ਰਭੂ ਦੇ ਬੋਲ ਲਿਖੇ ਹੋਏ ਹਨ ਮਨ ਦੇ ਵਿੱਚ, ਦਿਖਾਈ ਪੈ ਰਹੇ। ਕਾਗਜ਼ ਨੂੰ ਪਰਵਾਨਾ ਨਹੀਂ ਆਖਿਆ ਜਾਂਦਾ, ਪਰਵਾਨਾ ਜੋ ਉੱਤੇ ਲਿਖਿਆ ਹੁੰਦਾ ਉਸ ਨੂੰ ਆਖਿਆ ਜਾਂਦਾ, ਜੋ ਪ੍ਰਵਾਨ ਹੋਇਆ ਹੁੰਦਾ ਉਸਨੂੰ ਵੀ ਆਖਿਆ ਜਾਂਦਾ। ਬਈ ਇਹ ਪ੍ਰਵਾਨਾ ਪੜ੍ਹ ਲੈ, ਪ੍ਰਵਾਨ ਹੋਇਆ, ਪ੍ਰਮਾਣਿਕ ਹੋਇਆ, ਸੰਸਕਾਰ ਤੇਰੇ ਲਿਖੇ ਹੋਏ ਹਨ, ਇਹਨਾਂ ਨੂੰ ਪੜ੍ਹਿਆ ਕਰ, ਵਿਚਾਰਿਆ ਕਰ।
ਸਿਰ ਕੀ ਲੇਖ ਨਾ ਪੜ੍ਹਣਾ,
ਪਰ ਇਹ ਸੰਸਕਾਰ ਰੂਪੀ ਲੇਖਾਂ ਨੂੰ ਜੇ ਤੂੰ ਪੜ੍ਹ ਹੀ ਨਹੀਂ ਸਕਦਾ ਫਿਰ ਤੂੰ ਅਣਜਾਣ ਹੈ। ਚੱਲ ਬਾਕੀ ਥਾਵੇਂ ਤੂੰ ਸਿਆਣਾ ਹੋਵੇਂਗਾ, ਤੂੰ ਬੜਾ ਸਿਆਣਾ ਡਾਕਟਰ ਹੈ, ਮੁਬਾਰਕ ਹੈ, ਬੜਾ ਸਿਆਣਾ ਵੈਦ ਹੈ, ਹਕੀਮ ਹੈ, ਬੜਾ ਸਿਆਣਾ ਇੰਜੀਨੀਅਰ ਹੈ, ਪਾਇਲਟ ਹੈ, ਵਿਦਵਾਨ ਹੈ, ਮੁਬਾਰਕ ਹੈ, ਪਰ ਜੇ ਤੂੰ ਆਪਣੇ ਕਰਮਾਂ ਨੂੰ ਨਹੀਂ ਪੜ੍ਹ ਸਕਿਆ, ਜਿਹੜੇ ਕਰਮ ਤੇਰੇ ਮਸਤਕ ਤੇ ਲਿਖੇ ਹੋਏ ਨੇ ਜਿਹਨਾਂ ਨੂੰ ਦੇਖ ਕੇ ਤੂੰ ਆਪਣਾ ਅਨੁਮਾਨ ਲਾ ਸਕਦਾ ਕਿ ਇਹ ਕਰਮ ਸਨ ਤਾਂ ਇਹ ਫਲ ਮਿਲਿਆ, ਜੇ ਤੂੰ ਨਹੀਂ ਪੜ੍ਹ ਰਿਹਾ ਫਿਰ ਪੁਰਖਾਂ ਤੋਂ ਪਾਰ ਬ੍ਰਹਮ ਦੀ ਨਜ਼ਰ ਵਿੱਚ ਤੇ ਅਣਜਾਣ ਹੀ ਹੈਗਾ ਹੈ, ਫਿਰ ਤੂੰ ਨਾਦਾਨ ਹੈ, ਨਾ ਸਮਝ ਹੈ।
ਦਰਗਹ ਘੜੀ ਹੈ ਤਿਨੇ ਲੇਖ
ਜੀ,
ਖੋਟਾ ਕਾਮ ਨਾ ਆਵੇ ਵੇਖ।
ਇਹਦੇ ਵੱਖ ਵੱਖ ਵਿਦਵਾਨਾਂ ਨੇ ਅਰਥ ਕੀਤੇ ਨੇ, ਤਿੰਨੇ ਲੇਖ। ਸਾਡੇ ਪੁਰਾਤਨ ਵਿਦਵਾਨ ਫਰੀਦਕੋਟ ਵਾਲੇ ਜਿਨ੍ਹਾਂ ਨੇ ਫਰੀਦਕੋਟੀ ਟੀਕਾ ਲਿਖਿਆ ਹੈ, ਉਹ ਕਰੰਸੀ ਨਾਲ ਇਸ ਦਾ ਉਦਾਹਰਣ ਦਿੰਦੇ ਨੇ, ਬਈ ਸੋਨੇ ਦੇ, ਚਾਂਦੀ ਦੇ, ਤਾਂਬੇ ਦੇ ਸਿੱਕੇ ਘੜੇ ਜਾਂਦੇ, ਰਹਾਓ ਦੀ ਪੰਕਤੀ ਨਾਲ ਮਿਲਾਉਂਦਿਆਂ ਹੋਇਆ। ਹੋਰ ਵਿਦਵਾਨਾਂ ਨੇ ਲਿਖਿਆ ਹੈ ਕਿ ਇਹ ਸਾਰੇ ਕਰਮ ਜੋ ਤੇਰੇ ਮਸਤਕ ਦੇ ਲਿਖੇ ਹੋਏ ਨੇ, ਰਜੋ ਗੁਣ ਵਿੱਚ, ਤਮੋ ਗੁਣ ਵਿੱਚ, ਸਤੋ ਗੁਣ ਵਿੱਚ ਇਤਿਆਦਕ ਕੀਤੇ ਹੋਏ ਕਰਮ ਤੇਰੇ ਮੱਥੇ ਤੇ ਲਿਖੇ ਨੇ, ਘੜੇ ਗਏ ਤੋਂ ਮੁਰਾਦ ਉੱਕਰੇ ਗਏ, ਇਨਗ੍ਰੇਵ ਹੋ ਗਏ ਨੇ, ਜਿਨ੍ਹਾਂ ਨੂੰ ਕਿਸੇ ਪਾਣੀ ਨਾਲ ਧੋਤਾ ਨਹੀਂ ਜਾ ਸਕਦਾ। ਜੇ ਉੱਪਰੋਂ ਸਿਆਹੀ ਨਾਲ ਲਿਖਿਆ ਹੋਵੇ ਨਾ ਤਾਂ ਪਾਣੀ ਨਾਲ ਧੋਤਾ ਜਾ ਸਕਦਾ, ਕੱਚੀ ਪੈਨਸਲ ਨਾਲ ਲਿਖਿਆ ਤਾਂ ਰੱਬ ਕਰਨ ਵਾਲੀ ਰਬੜ ਨਾਲ ਡਿਲੀਟ ਕੀਤਾ ਜਾ ਸਕਦਾ, ਪਰ ਜੇ ਕਿਸੇ ਲੋਹੇ ਦੀ ਪਲੇਟ 'ਤੇ ਇਨਗ੍ਰੇਵ ਕਰ ਦਿੱਤਾ ਗਿਆ ਹੋਵੇ, ਉੱਕਰ ਦਿੱਤਾ ਗਿਆ ਹੋਵੇ, ਫਿਰ ਉਹਨੂੰ ਪਾਣੀ ਨਾਲ ਨਹੀਂ ਧੋਤਾ ਜਾ ਸਕਦਾ, ਉੱਤੇ ਕੋਈ ਰੰਗ ਵੀ ਫੇਰੀਏ ਫਿਰ ਵੀ ਉਹਨੂੰ ਨਹੀਂ ਮਿਟਾਇਆ ਜਾ ਸਕਦਾ। ਜੈਸੇ ਦੀਵਾਰ 'ਤੇ ਕੋਈ ਚਿੱਤਰ ਘੜ ਦਿੱਤਾ ਗਿਆ, ਨਾਨਕ ਮੂਰਤ ਚਿੱਤਰ ਜਿਉਂ ਛੱਡਤ ਨਾਹਿਨ ਭੇਤ, ਨਾ ਕਿਸੇ ਹਵਾ ਨਾਲ ਉੱਡ ਸਕਦਾ, ਨਾ ਕਿਸੇ ਪਾਣੀ ਨਾਲ ਧੁੱਲ ਸਕਦਾ ਹੈ। ਇਹ ਸਾਰੇ ਕਰਮ ਪੁਰਖਾ ਤੇਰੇ ਮਸਤਕ 'ਤੇ ਉਕਰੇ ਗਏ ਨੇ, ਦਰਗਾਹੀ ਹੁਕਮ ਅਨੁਸਾਰ ਉਕਰੇ ਗਏ ਨੇ, ਅਤੇ ਖੋਟਾ ਕਰਮ ਕਿਸੇ ਕੰਮ ਨਹੀਂ ਆ ਸਕਦਾ। ਇਸ ਗੱਲ ਨੂੰ ਆਪਾਂ ਵੇਖ ਸਕਦੇ ਹਾਂ, ਸਮਝ ਸਕਦੇ ਹਾਂ।
ਨਾਨਕ ਜੀ ਵਿੱਚ ਰੁਪਾ ਹੋਏ ਖਰਾ ਖਰਾ ਆਖੇ ਸਭ ਕੋਏ,
ਕੇਵਲ ਬਾਹਰ ਦਾ ਦਿਖਾਵਾ ਹੀ ਹੋਵੇ, ਅੰਦਰ ਧਰਮ ਹੋਵੇ ਨਾ, ਫਿਰ ਸਾਰੇ ਖੋਟਾ ਖੋਟਾ ਹੀ ਕਹਿਣਗੇ, ਪਰ ਬਾਹਰੋਂ ਭਾਵੇਂ ਦਿਖਾਵਾ ਨਹੀਂ ਕਰ ਰਿਹਾ। ਸਹੀ ਖਰਾ ਸਿੱਕਾ ਹੈ ਨਾ, ਜੰਗਾਲ ਵੀ ਪੈ ਜਾਏ ਉਹ ਵੀ ਖਰਾ ਹੀ ਆਉਂਦਾ, ਅਤੇ ਖੋਟਾ ਹੋਵੇ ਅਤੇ ਭਾਵੇਂ ਚਮਕਾ ਕੇ ਰੱਖਿਆ ਹੋਵੇ, ਖੋਟਾ ਹੀ ਆਉਂਦਾ। ਮਹਾਰਾਜ ਜੀਆਂ ਦੇ ਅਗੰਮੀ ਬੋਲ ਨੇ, ਜੇ ਵਿੱਚ ਕਣੀ ਹੈ ਫਿਰ ਸਾਰੇ ਹੀ ਖਰਾ ਖਰਾ ਕਹਿਣਗੇ, ਕੋਈ ਖੋਟਾ ਨਹੀਂ ਕਹਿ ਸਕਦਾ।
ਕਾਦੀ ਕੂੜ ਬੋਲ ਮਲ ਖਾਏ,
ਇਹ ਤਿੰਨ ਉਸ ਸਮੇਂ ਪ੍ਰਮੁੱਖ ਸਨ, ਵੱਖ ਵੱਖ ਫਿਰਕੇ ਆਉਂਦੇ ਨੇ, ਕਾਜ਼ੀ ਹੈ, ਬ੍ਰਾਹਮਣ ਹੈ, ਯੋਗੀ ਹੈ, ਮਹਾਰਾਜ ਜੀ ਦੇ ਵੇਲੇ ਪ੍ਰਮੁੱਖਤਾ ਰਹੀ। ਪਰ ਕਾਜ਼ੀ ਹੋਵੇ, ਨਿਆਂ ਕਰਨ ਵਾਸਤੇ ਕੁਰਸੀ ਮਿਲੀ ਹੋਵੇ, ਪਰ ਵੱਡੀ ਲੈ ਕੇ ਹੱਕ ਗਵਾਉਣ ਲੱਗ ਪਏ, ਵੱਡੀ ਲੈ ਕੇ ਹੱਕ ਗਵਾਏ ਦਾ ਜ਼ਿਕਰ ਮੌਜੂਦ ਹੈ, ਝੂਠ ਬੋਲਦਾ ਤੇ ਇਹ ਮਲ ਖਾਣ ਦੇ ਬਰਾਬਰ ਹੈ।
ਬ੍ਰਾਹਮਣ ਨਾਵੈ ਜੀਆ ਕਾਏ,
ਬਾਹਰੋਂ ਮੱਥੇ ਤੇ ਤਿਲਕ ਵੀ ਹੈ, ਮਹਾਨ ਗ੍ਰੰਥਾਂ ਦੇ ਮਹਾਨ ਸਲੋਕਾਂ ਦਾ ਵੀ ਉਚਾਰਨ ਕਰਦਾ ਹੈ, ਤੀਰਥਾਂ ਦਾ ਇਸ਼ਨਾਨ ਵੀ ਕਰਦਾ ਹੈ, ਪਰ ਉਸੇ ਨਾਂ ਤੇ ਹੀ ਜੀਵਾਂ ਦਾ ਘਾਤ ਪਿਆ ਕਰਦਾ, ਕਿਸੇ ਨੂੰ ਨੀਵਾਂ ਕਹਿੰਦਾ, ਵੰਡਦਾ ਪਿਆ, ਭੁਲੇਖੇ ਪਾਉਂਦਾ, ਕਦਮਾਂ ਹੇਠਾਂ ਦਲਦਾ ਜਾਂਦਾ, ਤਾਂ ਫਿਰ ਇਸ ਨੂੰ ਬ੍ਰਾਹਮਣ ਨਹੀਂ ਆਖਿਆ ਜਾ ਸਕਦਾ, ਜਲਾਦ ਆਖਿਆ ਜਾ ਸਕਦਾ ਹੈ।
ਜੋਗੀ ਜੁਗਤ ਨਾ ਜਾਣੇ ਅੰਦ,
ਤੇ ਜੇ ਜੋਗੀ ਦੇ ਕੋਲ ਜੀਵਨ ਜੁਗਤ ਕੋਈ ਨਹੀਂ, ਪਰਮਾਤਮ ਪ੍ਰਸਤਿਸ਼ ਕੋਈ ਨਹੀਂ, ਤੇ ਫਿਰ ਅੰਨਾ ਹੀ ਆਖਿਆ ਜਾਵੇਗਾ, ਫਿਰ ਅੱਖਾਂ ਵਾਲਾ ਨਹੀਂ ਆਖਿਆ ਜਾ ਸਕਦਾ।
ਇਨੇ ਉਹ ਝਾੜੇ ਕਾ ਬੰਦ,
ਧਰਮ ਤੋਂ ਭਟਕਿਆ ਹੋਇਆ ਭਾਵੇਂ ਕਾਜ਼ੀ ਹੋਵੇ, ਬ੍ਰਾਹਮਣ ਹੋਵੇ, ਯੋਗੀ ਹੋਵੇ, ਅੰਦਰ ਧਰਮ ਦੀ ਕਣੀ ਮੌਜੂਦ ਨਹੀਂ ਹੈ, ਇਖਲਾਕ ਨਹੀਂ ਹੈ, ਤੇ ਫਿਰ ਉਜਾੜੇ ਦਾ ਹੀ ਬੰਨਾ ਹੈ, ਉਜਾੜਾ ਹੀ ਕਰਦੇ ਪਏ ਹਨ।
ਉਹ ਜੋਗੀ ਜੋ ਜੁਗਤ ਪਛਾਣੈ,
ਜੀਵਨ ਜੁਗਤ ਪਰਮਾਤਮਾ ਨਾਲ ਮਿਲਣਾ ਜਿਹਨੂੰ ਆ ਜਾਏ, ਸਾਹਿਬ ਕਹਿੰਦੇ ਨੇ ਉਹਨੂੰ ਜੋਗੀ ਆਖਿਆ ਜਾ ਸਕਦਾ ਹੈ, ਭਾਵੇਂ ਗ੍ਰਸਤ ਵਿੱਚ ਹੈ, ਜੁੜਿਆ ਹੋਇਆ ਯੋਗੀ ਹੈ।
ਪਰ ਸਾਦੀ ਇੱਕੋ ਜਾਣੈ,
ਗੁਰੂ ਦੀ ਮਿਹਰ ਸਦਕਾ ਜਿਸ ਨੂੰ ਸਾਰਿਆਂ ਵਿੱਚ ਇੱਕ ਵਸਦਾ ਹੋਇਆ ਪਰਮਾਤਮਾ ਸਮਝ ਆ ਜਾਵੇ, ਜਾਣ ਲਵੇ ਇਸ ਗੱਲ ਨੂੰ।
ਕਾਜੀ ਸੋ ਜੋ ਉਲਟੀ ਕਰੇ,
ਬੇਈਮਾਨੀਆਂ ਵੱਲੋਂ ਆਪਣੇ ਮਨ ਨੂੰ ਉਲਟ ਲਵੇ, ਅਨਿਆਂ ਵੱਲੋਂ ਆਪਣੇ ਮਨ ਨੂੰ ਉਲਟ ਲਵੇ, ਛਲ ਕਪਟ ਵੱਲੋਂ ਮਨ ਨੂੰ ਬਦਲ ਲਵੇ, ਤੇ ਪਰਮਾਤਮਾ ਨਾਲ ਜੋੜੇ, ਉਹ ਕਾਜੀ ਵੀ ਮਹਾਨ ਹੈ।
ਗੁਰ ਪ੍ਰਸਾਦੀ ਜੀਵਤ ਮਰੈ,
ਤੇ ਗੁਰੂ ਦੀ ਕਿਰਪਾ ਨਾਲ ਆਪਣੇ ਜੀਵਨ ਦੇ ਜੀ ਹੋਮੇ ਵਾਲੇ ਪੱਖੋਂ ਕਬਰ ਵਿੱਚ ਪੈ ਜਾਏ, ਮੁਰਦਾ ਹੋ ਜਾਏ, ਭਾਵ ਹੋਮੇ ਨੂੰ ਮਾਰੇ।
ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰੈ,
ਤੇ ਉਹੀ ਬ੍ਰਾਹਮਣ ਹੈ ਜਿਸ ਦਾ ਜੀਵਨ ਬ੍ਰਹਮ ਨਾਲ ਜੁੜ ਜਾਏ, ਬ੍ਰਹਮ ਦੀ ਵਿਚਾਰ ਅਨੁਸਾਰ ਜਿਸ ਦਾ ਕਿਰਦਾਰ ਬਣ ਜਾਵੇ।
ਆਪ ਤਰੈ ਸਗਲੇ ਕੁਲ ਤਾਰੈ,
ਐਸਾ ਪੁਰਖ ਖੁਦ ਵੀ ਤਰ ਜਾਂਦਾ ਹੈ। ਨਾਨਕ ਤਿਸ ਪੰਡਿਤ ਕੇ ਉਪਦੇਸ਼ ਜਗ ਜੀਵੈ, ਮਹਾਰਾਜ ਜੀ ਦੇ ਬੋਲ ਨੇ ਗੁਰੂ ਅਰਜਨ ਦੇਵ ਸਾਹਿਬ। ਉਹ ਐਸਾ ਪੁਰਖ ਆਪ ਵੀ ਤਰ ਜਾਂਦਾ, ਤੇ ਆਪਣੀ ਸਾਰੀ ਕੁੱਲ ਨੂੰ ਇਹ ਪਾਰ ਉਤਾਰ ਲੈਂਦਾ ਹੈ।
ਦਾਨ ਸੰਬੰਧ ਸੋਈ ਦਿਲ ਧੋਵੈ।
ਇੱਕ ਹੋਰ ਚੌਥਾ ਤਬਕਾ ਹੈ ਵਿਦਵਾਨਾਂ ਦਾ, ਇਹਨਾਂ ਨੂੰ ਦਾਨ ਸੰਬੰਧ ਕਹਿੰਦੇ ਨੇ, ਸਿਆਣੇ ਲੋਕ ਕਹਿੰਦੇ ਨੇ। ਸਤਿਗੁਰੂ ਕਹਿੰਦੇ ਨੇ ਉਹੀ ਸਿਆਣਾ ਹੈ ਜੋ ਆਪਣੇ ਹਿਰਦੇ ਦੇ ਵਿਕਾਰਾਂ ਦੀ ਲੱਗੀ ਹੋਈ ਕਾਲਖ ਨੂੰ ਨਾਮ ਦੇ ਜਲ ਨਾਲ ਧੋਣ ਵਿੱਚ ਸਫਲ ਹੋ ਜਾਵੇ।
ਮੁਸਲਮਾਨ ਸੋਈ ਮਲ ਖੋਵੈ।
ਉਸਨੂੰ ਮੁਸਲਮਾਨ ਵੀ ਆਖਿਆ ਜਾ ਸਕਦਾ। ਨਾਨਕ ਸਰਬ ਜੀਆਂ ਮਿਹਰਮਤ ਹੋਏ ਤਾਂ ਮੁਸਲਮਾਨ ਕਹਾਵੈ। ਉਸਨੂੰ ਮੁਸਲਮਾਨ ਹੋਣਾ ਮੁਬਾਰਕ ਹੈ ਜਿਸਨੇ ਆਪਣਾ ਹਿਰਦਾ ਖੁਦਾ ਦੀ ਇਬਾਦਤ ਨਾਲ, ਪ੍ਰਸਤਿਸ ਨਾਲ ਤੇ ਤਲਾਵਤ ਨਾਲ ਪਾਵਨ ਕਰ ਲਿਆ।
ਅੜਿਆ ਬੂਝੈ ਸੋ ਪਰਵਾਨ।
ਜਿਹੜਾ ਮਨੁੱਖ ਪੜਿਆ ਹੈ ਉਸਨੂੰ ਸਮਝ ਆ ਜਾਏ ਕਿ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਨਹੀਂ, ਉਹ ਵੀ ਪ੍ਰਭੂ ਦੀ ਬਾਰਗਾਹ ਚ ਪ੍ਰਵਾਨ ਹੋ ਜਾਂਦਾ ਹੈ।
ਜਿਸ ਸਿਰ ਦਰ ਗਹਿ ਕਾਨੀਸਾਨ।
ਜਿਸ ਦੇ ਮਸਤਕ ਤੇ ਪਾਰਬ੍ਰਹਮ ਪਰਮੇਸ਼ਰ ਦੀ ਮਿਹਰ ਦਾ ਟਿੱਕਾ ਲੱਗ ਜਾਵੇ, ਨਿਸ਼ਾਨ ਪੈ ਜਾਵੇ। ਵਰਨਾ ਬਹੁਤ ਪੜਿਆ ਹੋਵੇ ਗੱਲ ਨਹੀਂ ਬਣਦੀ। ਨਾਮ ਤੋਂ ਬਿਨਾਂ ਖਰਾਪੰਦ ਨਹੀਂ ਪੈਦਾ ਹੁੰਦਾ। ਸਾਹਿਬ ਫੁਰਮਾਨ ਕਰਦੇ ਨੇ, ਬੜਾ ਮਹਿਮਾਮਈ ਬਚਨ ਹੈ ਮੇਰੇ ਸਾਹਿਬ ਜੀ ਦਾ, ਜੋ ਪ੍ਰਾਣੀ ਹਰ ਜਸ ਧਿਆਵੈ, ਪੜਿਆ ਅਨਪੜਿਆ ਪਰਮ ਗਤ ਪਾਵੈ। ਖਰਾਪਨ ਕੇਵਲ ਨਾਮ ਨਾਲ ਹੀ ਹੋ ਸਕਦਾ ਸਾਧ ਸੰਗਤ, ਹੋਰ ਕੋਈ ਜੀਵਨ ਨੂੰ ਖਰਾ ਬਣਾ ਨਹੀਂ ਸਕਦਾ। ਨਾ ਕੋਈ ਕਰਮ ਕਾਂਡ, ਨਾ ਕੋਈ ਤਮਾਮ ਗ੍ਰੰਥਾਂ ਦਾ ਪਾਠ ਪਠਨ, ਕੇਵਲ ਪ੍ਰਭੂ ਦਾ ਨਾਮ ਹੀ ਜੀਵਨ ਨੂੰ ਖਰੇਪਨ ਨਾਲ ਭਰ ਸਕਦਾ ਹੈ। ਸਤਿਗੁਰੂ ਪਾਤਸ਼ਾਹ ਮਿਹਰਾਂ ਭਰਿਆ ਹੱਥ ਸਾਰਿਆਂ ਦੇ ਸਿਰ 'ਤੇ ਰੱਖ ਕੇ ਨਿਵਾਜਣ, ਬੜੀ ਇਕਾਗਰਤਾ ਅਤੇ ਪ੍ਰੇਮ ਨਾਲ ਆਪ ਸਭ ਨੇ ਸਰਵਣ ਕੀਤਾ ਹੈ। ਦਾਸ ਆਪ ਸਾਰਿਆਂ ਦਾ ਹਾਰਦਿਕ ਤੌਰ 'ਤੇ ਧੰਨਵਾਦੀ ਹੈ। ਸਾਰੇ ਹੀ ਪ੍ਰਬੰਧ ਦਾ ਦਾਸ ਧੰਨਵਾਦੀ ਹੈ। ਬਹੁਤ ਹੀ ਸਤਿਕਾਰਯੋਗ ਆਤਮਾ ਸ਼੍ਰੀਮਾਨ ਸਿੰਘ ਸਾਹਿਬ, ਗਿਆਨੀ ਜਗਤਾਰ ਸਿੰਘ ਜੀ, ਪ੍ਰਮੁੱਖ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਦਾਸ ਉਹਨਾਂ ਦਾ ਧੰਨਵਾਦੀ ਹੈ ਜਿਨ੍ਹਾਂ ਨੇ ਸਮਾਂ ਬਖਸ਼ ਕੇ ਨਿਵਾਜਿਆ। ਕੋਟਾਨ ਕੋਟ ਸ਼ੁਕਰਾਨਾ ਗੁਰੂ ਗ੍ਰੰਥ ਸਾਹਿਬ। ਸਤਿਗੁਰੂ ਮਿਹਰਾਂ ਕਰਨ, ਇਸੇ ਤਰ੍ਹਾਂ ਹੀ ਆਪ ਸਾਰਿਆਂ ਨੂੰ, ਸਾਨੂੰ ਸਭ ਨੂੰ ਆਪਣੇ ਚਰਨ ਕਮਲਾਂ ਦਾ ਆਸਰਾ ਬਖਸ਼ੀ ਰੱਖਣ। ਆਓ ਆਖਰੀ ਪੰਕਤੀਆਂ ਮਿਲ ਕੇ ਪੜ੍ਹੀਏ, ਫਿਰ ਅਰਦਾਸ ਹੋਵੇਗੀ।
ਦਾਨ ਸੰਬੰਧ ਸੋਈ ਦਿਲ ਧੋਵੈ।
ਮੁਸਲਮਾਨ ਸੋਈ ਮਲ ਖੋਵੈ। ਪੜਿਆ ਬੁਝੈ ਸੋ ਪਰਵਾਨ। ਜਿਸ ਸਿਰ ਦਰਗਾਹ ਕਾ ਨਿਸ਼ਾਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।